जो एक कथा सुने अरगावे, दुख पाप तिह निकट ना आवे। रब दी कथा जिस विच गुरु पातशाह ने अपने दर्शन दिदारे भरे हुए हैं, जेड़ा कोई सुरती कागर करके कथा सुनता है ना, उन्हें वही सब कुछ नजर आ जाता है। जिवें जिवें महाराज विचर रहे हैं, सुमेर पर्वत वे जा रहे हैं, मरदाना जी नाल हैं, भाई बाला जी नाल हैं, अरशां दी उडारियां मार के महाराज जा रहे हैं खालसा जी। उत्थे अरशां दी उडारियां विच बहुत करनी वाले रिद सिद्ध वाले सिद्ध बैठे हैं, जिन्हां दी उमरा भी बहुत ज्यादा है, हजार हजार, दो दो हजार साल, पांच पांच हजार साल। तुहाडे मना विच आवेगा कलयुग की इतनी उम्र तो हो नहीं सकती भाई, लगभग एक मनुख की उम्र होंगी 100 साल, हद 150 साल, ज्यादा जोर ला लो 200 साल, जा साढ़े वर्गियां की उम्र है 40-50 साल, 60 साल बैनी रहती है कलयुग जीवा दी। इतनी उम्र किवें बन गई जी? यह तो बाणी का वचन है, ना वधे ना घटे, वो की है सां है, नह बढ़न कटन तिल सार। तिल मात्र भी थोड़े भी सां वधदे घटदे नहीं, वो नहीं रहणगे। वो जड़े सिद्ध हन अपने सवास दसवें द्वार चढ़ा लेंदे, जिथे उन्होंने थोड़ा थोड़ा आनंद आना शुरू हो जाता है, टिका जा रहा है। वो जड़े सां हन वह व्यर्थ नहीं होंदे, व्यर्थ नहीं जाते, वो लेंदे ही नहीं, वो सां जमा रहिंदे उन्होंने। सां की उम्र उन्नी है, शरीर की उम्र है 1000 साल, 2000 साल। आखो सतना
श्री वाह,
शरीर की उम्र है बस, तुसी बैठे हो ते यही सां असी हुण देखो, जे आस्ता आस्ता लवांगे साढ़े यही 2 मिंट भी साड़ी उम्र हो जाएगी, 4 मिंट वध जाएगी। जे उही सां असी तेज ते दौड़ांगे, कुछ खावांगे जां होर कुछ भोग विलास करांगे, साड़ी सां दी जिहड़ी गति है तेज हो जाएगी। जिवें कहिंदे ने बड़े सां काले पै रहे नूं, कोई उह काले पैणा तेज आना, उह सां तेज चलदे हन खालसा। सियाणे दी वी कहावत है वी इहदा अन्न जल मुक गया है, वी ज्यादा खावेगा अन्न जल मुकेगा ही खालसा जी। ओ ज्यादा खावेगा जा सां ज्यादा सां तेज चलणगे, अन्न जल आपे मुक जाणा है। उह सिद्ध जोगी अपने सवास दसवें द्वार चढ़ा के घट खाउंदे हन, इस करके शरीर की उम्र उन्हां दी 1000 साल, 2000 साल, 5000 साल, कईयां दी तां उम्र कई कई युग भी होई। संतोखा रिखी होया जदों पंजवें पातशाह जी ने श्री संतोखसर साहब की खुदाई करवाई, ते उथों मठ विचों ये रिखी निकलिया सी खालसा जी। रोहो विचार कि ऐसे सिद्धां नूं बड़ा माण सी, उन्हां दा माण दूर करन लई पातशाह सुमेर पर्वत वल जा रहे, महाराज उत्ते जाई जा रहे। मरदाना पुछदा है पातशाह जी, ए सूरज ए चंद नजर नहीं आ रहे? पातशाह कहिंदे ओ देखो पश्चिम वाले पासे, ओ नजर आ रहे दूरों? कहिंदा हां महाराज। कितना दूर है पातशाह? पातशाह कहिंदे धरती तों 1 लख योजन दूर है। इतना दूर है, 1 लख को दा अर्थ है, 1 योजन होंदा 4 को दा खालसा, 4 लख को इस धरती तो दूर है। इतना ही चंद्रमा है, तारियां दी गिनती इस तो ज्यादा है पातशाह जी। प्रधाना जी अगे देखी जाओ, हुण इत्थे भाव की है दा, इह ध्यान रखना। सुमेर पर्वत एक है भी पर्वत, दूजा महापुरख ए अर्थ कर दे ਜਦੋਂ ਕੋਈ ਰੱਬ ਦਾ ਪਿਆਰਾ ਸੁਰਤੀ ਦੀ ਉਡਾਰੀ ਵੱਲ ਆਤਮ ਰਸ ਵੱਲ ਜਾਂਦਾ ਹੈ, ਰਸਤੇ 'ਚ ਉਹਦੇ ਬਹੁਤ ਰਿਧੀਆਂ ਸਿੱਧੀਆਂ ਹੁੰਦੀਆਂ ਹਨ। ਉਹ ਰਿਧੀਆਂ ਸਿੱਧੀਆਂ ਦਾ ਮਾਰਗ ਸੁਮੇਰ ਪਰਬਤ ਹੈ ਖਾਲਸਾ ਜੀ, ਤੇ ਉੱਥੇ ਪਹੁੰਚ ਕੇ ਗੁਰੂ ਕੇ ਪਿਆਰਨ ਸਭ ਕੁਛ ਨਜ਼ਰ ਆ ਜਾਂਦਾ ਹੈ ਕਿ ਸੂਰਜ ਚੰਦ ਵੀ ਥੱਲੇ ਰਹਿ ਜਾਂਦੇ ਹਨ। ਧਰੂ ਜਿਹੜਾ ਇਹਦੀ ਨਗਰੀ ਹੈ ਉਹ ਵੀ ਖਾਲਸਾ ਜੀ ਉਹ ਆਸਤਾ ਆਸਤਾ ਪਾਰ ਕਰਕੇ ਉੱਤੇ ਹੋ ਜਾਂਦਾ ਹੈ ਪਿਆਰਾ। ਉਹ ਇਹ ਬਾਕੀ ਰਿਧੀਆਂ ਸਿੱਧੀਆਂ ਇਹ ਅਸਲ ਸੁਮੇਰ ਪਰਬਤ ਦਾ ਮਾਰਗ ਹੈ। ਪ੍ਰਧਾਨਾ ਜੀ ਕਹਿਣ ਲੱਗੇ, ਮਹਾਰਾਜ ਮੈਂ ਸੁਣਿਆ ਹੈ ਧਰੂ ਦੀ ਨਗਰੀ ਵੀ ਨੇੜੇ ਹੈ ਮਹਾਰਾਜ ਸੱਚਖੰਡ ਤੋਂ, ਪਾਤਸ਼ਾਹ ਉਹ ਵੀ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ ਕਰਾ ਦਿੰਦੇ ਹਾਂ ਭਾਈ। ਬਾਲਾ ਜੀ ਤੁਸੀਂ ਦਰਸ਼ਨ ਕਰਨੇ? ਹਾਂ ਮਹਾਰਾਜ ਅਸੀਂ ਵੀ ਦਰਸ਼ਨ ਕਰਨੇ, ਜਿਤਨੇ ਰਸਤੇ 'ਚ ਆਉਣਗੇ ਸਾਰੇ ਦਰਸ਼ਨ ਕਰ ਲਵਾਂਗੇ। ਤੇ ਮਹਾਰਾਜ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਉਤਾਂਹ ਜਾਈ ਜਾ ਰਹੇ ਹਨ। ਉੱਧਰ ਖਾਲਸਾ ਜੀ ਗੋਰਖਨਾਥ ਜਿਸ ਨੂੰ ਭਰਥਰੀ ਨੇ ਆਖਿਆ, ਐ ਗੁਰੂ ਜੀ ਮੈਂ ਸੁਣਿਆ ਗੁਰੂ ਨਾਨਕ ਦੇਵ ਜੀ ਜਿਹੜੇ ਕਲਯੁਗ ਚ ਪਰਮਾਤਮਾ ਸਰੂਪ ਧਾਰ ਕੇ ਆਏ ਹਨ ਉਹ ਸੁਮੇਰ ਪਰਬਤ ਵੱਲ ਆ ਰਹੇ ਹਨ, ਜਾਓ ਕੋਈ ਗੱਲਬਾਤ ਕਰੋ, ਕੋਈ ਗੋਸ਼ਟ ਕਰੋ ਇਹਨਾਂ ਨਾਲ। ਉਹ ਗੋਸ਼ਟ ਕਰਨ ਲਈ ਖਾਲਸਾ ਜੀ ਇਹ ਗੋਰਖਨਾਥ ਇਹ ਖਾਲਸਾ ਇਹਨੇ ਆਪਣਾ ਬੰਦਾ ਭੇਜਿਆ ਹੈ, ਮਛਿੰਦਰ ਨਾਥ ਵਰਗੇ ਆਉਣਗੇ, ਲੋਹਾਰਪਾ ਵਰਗੇ ਆਉਣਗੇ, ਅਨੇਕ ਸਿੱਧ ਮੁਨੀ ਆਉਣਗੇ, ਕਰਨੀ ਵਾਲੇ ਜੋਗੀ ਆਉਣਗੇ। ਪਰ ਜਿਹੜੇ ਜਿਹੜੇ ਪ੍ਰਸ਼ਨ ਕਰ ਰਹੇ ਹਨ ਕਿ ਦੱਸੋ ਜੀ ਤੁਸੀਂ ਕੌਣ ਹੋ, ਅੱਗੇ ਕਿੱਥੇ ਜਾਣਾ ਹੈ, ਤੁਹਾਡਾ ਕੀ ਨਾਂ ਹੈ, ਇਹ ਸਾਰੇ ਪ੍ਰਸ਼ਨ ਸਿੱਧ ਗੋਸ਼ਟ ਬਾਣੀ ਵਿੱਚ ਆਉਂਦੇ ਖਾਲਸਾ ਜੀ। ਜੇ ਕਹਿ ਲਓ ਰਾਮ ਕਲੀ ਰਾਗ ਵਿੱਚ 938 ਅੰਗ ਤੋਂ ਲੈ ਕੇ 946 ਅੰਗ ਤੱਕ 73 ਪਦੇ ਇਹ ਸਿੱਧ ਗੋਸ਼ਟ ਬਾਣੀ ਦੇ ਹਨ, ਤੇ ਉਸ ਬਾਣੀ ਚੋਂ ਹੀ ਕਵੀ ਸੰਤੋਖ ਸਿੰਘ ਜੀ ਨੇ ਖਾਲਸਾ ਜੀਓ ਜੋ ਰੂਹਾਨੀ ਮੰਡਲ ਰਾਹੀਂ ਦਰਸ਼ਨ ਕੀਤੇ ਸੱਚਖੰਡ ਦੇ ਸੁਮੇਰ ਪਰਬਤ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ ਉਸ ਦਰਸ਼ਨ ਦਿਦਾਰੇ ਨੂੰ ਇੱਥੇ ਬਿਆਨ ਕਰ ਰਹੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਅਰਦਾਸ ਬੇਨਤੀ ਕਰੀਏ, ਰੱਬ ਜੀ ਸਾਡੀ ਬੁੱਧੀ ਮਹਾਰਾਜ ਬਹੁਤ ਅਸਥੂਲ ਹੈ, ਵਿਸ਼ੇ ਵਿਕਾਰੀ ਹੈ ਮਹਾਰਾਜ, ਤੁਸੀਂ ਕਿਰਪਾ ਕਰੋ ਪਾਤਸ਼ਾਹ ਉਹਨਾਂ ਮਹਾਂਪੁਰਖਾਂ ਦੀ ਜਿਹੜੇ ਸਿੱਧ ਮੁਨੀ ਹਨ ਬੜੇ ਕਰਨੀ ਵਾਲੇ ਸਨ। ਗੋਰਖ ਨੂੰ ਪਤਾ ਸੀ ਕਿ ਗੁਰੂ ਨਾਨਕ ਮਹਾਰਾਜ ਕੋਈ ਛੋਟੇ ਮੋਟੇ ਨਹੀਂ, ਫਿਰ ਵੀ ਇਸ ਗੋਰਖ ਨੇ ਆਪਣੇ ਚੇਲਿਆਂ ਦਾ ਮਾਣ ਦੂਰ ਕਰਨ ਲਈ ਇਹ ਸਾਰੇ ਕੌਤਕ ਵਰਤਾਏ। ਆਓ ਅਸੀਂ ਵੀ ਆਪਣੇ ਮਨ ਦਾ ਮਾਣ ਦੂਰ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਜਸ ਨਾਲ ਜੁੜੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਸਵਈਆ ਛੋਰ ਦਈ ਤਨ ਹੰਤ ਹੋਤੀ, ਚਿਤ ਰਾਖਨ ਕੋ ਥਿਰ ਕੌਣ ਹੈ ਕਾਮੋ।
ਪਾਤਸ਼ਾਹ ਜੀ ਕਹਿਣ ਲੱਗੇ, ਜੋਗੀ ਜੀ ਅਸੀਂ ਸਰੀਰ ਦੀ ਹੰਤਾ ਨੂੰ ਛੱਡ ਦਿੱਤਾ ਹੈ, ਸਰੀਰ ਦੀ ਹੋਮੈ ਨੂੰ ਤਿਆਗ ਦਿੱਤਾ ਹੈ। ਉਹ ਜਿਹਨੇ ਹੋਮੈ ਹੀ ਤਿਆਗ ਦਿੱਤੀ ਹੈ ਉਹਦੇ ਮਨ ਵਿੱਚ ਹੋਰ ਜੀਣ ਦੀ ਤਮੰਨਾ ਰਹਿੰਦੀ ਨਹੀਂ ਖਾਲਸਾ ਜੀ। ਚਿਤ ਰਾਖਨ ਕੋ, ਸਾਡਾ ਮਨ ਨਹੀਂ ਕਰਦਾ ਹੁਣ ਸਰੀਰ ਰੱਖੀਏ, ਪਾਹੀ ਤਾਂ ਤੁਹਾਡੇ ਵੱਲ ਆਏ ਹਾਂ, ਇਤਨਾ ਔਖਾ ਪੈਂਡਾ ਤੈਅ ਕਰਕੇ ਇਹ ਸੁਮੇਰ ਪਰਬਤ ਤੇ ਜਾਣਾ ਫਿਰ ਸੱਚਖੰਡ ਵੱਲ ਜਾਣਾ ਉਹ ਜਾ ਸਕਦਾ ਹੈ ਜਿਹਦੇ ਮਨ ਵਿੱਚ ਅਹੰਕਾਰ ਨਾ ਹੋਵੇ, ਜਿਹਦੇ ਮਨ ਵਿੱਚ ਅਹੰਕਾਰ ਹੈ ਉਹ ਨਹੀਂ ਜਾ ਸਕਦਾ। ਐ ਸਿੱਧ ਜੀ ਅਸੀਂ ਤਾਂ ਹੀ ਤੁਹਾਡੇ ਵੱਲ ਆ ਰਹੇ ਹਾਂ।
ਜੇ ਨਿਤ ਸਿੱਧ ਸੋਦਾਸੀ ਪਾਈ, ਲੀਏ ਦੇਵ ਤਰੋਵਰ ਸ਼੍ਰੀ ਹਰ ਨਾਮੋ।
ਜਿਹੜੀਆਂ ਰਿਧੀਆਂ ਸਿੱਧੀਆਂ ਹਨ ਇਹ ਸਾਡੀ ਦਾਸੀਆਂ ਬਣ ਗਈਆਂ ਹਨ, रिद सिद्ध नावे की दासी। असी दा नाम दा जाप करदे आ, साडे कोल देव तरोवर है। देव तरोवर दा अर्थ है कल ब्रिक्ष। ਇਹ ਕਲ ਬ੍ਰਿਕਸ਼ ਸਾਡੇ ਕੋਲ ਹੈ ਤੇ ਉਹ ਕੀ ਹੈ? ਵਾਹਿਗੁਰੂ ਨਾਮ ਹੈ। ਇਹ ਵਾਹਿਗੁਰੂ ਨਾਮ ਸਾਡੇ ਕੋਲ ਕਲ ਬ੍ਰਿਕਸ਼ ਹੈ। ਇਹ ਸਾਡੀ ਸਾਰੀ ਤਮੰਨਾ ਪੂਰੀ ਕਰਦਾ ਹੈ। ਇਹੀ ਸਾਡੇ ਕੋਲ ਰਿਧੀਆਂ ਸਿੱਧੀਆਂ ਹਨ। ਹੋਰ ਸਾਡੇ ਕੋਲ ਕਰਾਮਾਤ ਨਹੀਂ, ਇੱਕ ਨਾਮ ਹੀ ਹੈ ਰੱਬ ਦਾ। ਉਹ ਨਾਮ ਸਦਕਾ ਸਾਰੇ ਪਾਸੇ ਵਿਚਰਦੇ ਹਾਂ।
ਮਾਨਵ ਮਾਹੇ ਪੂਜਾਵਨ ਕੀ ਮਨ ਬਾਸ਼ਨ ਨਾਸ਼ ਕਰੀ ਵਾਟੇ ਆਮੋ।
ਸਾਡੇ ਮਨ ਵਿੱਚ ਕਿ ਲੋਕਾਂ ਵਿੱਚ ਸਾਡੀ ਪੂਜਾ ਹੋਵੇ, ਅਸੀਂ ਵਾਸ਼ਨਾ ਹੀ ਮੁਕਾਤੀ ਹੈ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਭ ਤੋਂ ਵੱਡੀ ਵਾਸ਼ਨਾ ਅੱਜ ਕੱਲ੍ਹ ਚੱਲਦੀ ਖਾਲਸਾ ਜੀ। ਇਹ ਹੋਮੈ ਦੀ ਵਾਸ਼ਨਾ ਹੈ। ਇਹ ਸੂਖਮ ਤੋਂ ਸੂਖਮ ਹੋਮੈ ਪਈ ਹੈ ਬੰਦਿਆਂ ਵਿੱਚ ਕਿ ਮੇਰੀ ਪਬਲਿਸਿਟੀ ਹੋਵੇ, ਮੇਰੀ ਪ੍ਰਭਤਾ ਹੋਵੇ, ਮੇਰਾ ਮਾਣ ਵਧੇ, ਕਿ ਲੋਕੀ ਮੇਰੀ ਵਡਿਆਈ ਕਰਨ, ਬੜਾ ਚੰਗਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਤਾਂ ਵਾਸ਼ਨਾ ਹੀ ਆਪਣੀ ਖਤਮ ਕਰਤੀ ਹੈ ਕਿ ਸਮਾਜ ਵਿੱਚ ਸਾਡੀ ਪੂਜਾ ਹੋਵੇ, ਸਾਡੀ ਪ੍ਰਤਿਸ਼ਠਾ ਹੋਵੇ। ਇਹ ਅਸੀਂ ਆਪਣੇ ਮਨ ਦੀ ਵਾਸ਼ਨਾ ਖਤਮ ਕਰ ਦਿੱਤੀ ਹੈ।
ਕਾਹੇ ਕੀ ਚਾਹ ਨਹੀਂ ਔਰ ਮਾਏ ਅਘਾਏ ਰਹੇ ਸੁਖ ਪਾਬੀ ਰਾਮੋ।
ਅਸੀਂ ਤਾਂ ਹੁਣ ਰੱਜ ਗਏ ਹਾਂ ਬਸ ਆਤਮ ਸੁਖ ਵਿੱਚ ਲੀਨ ਹੋ ਕੇ। ਜਿਹੜਾ ਆਤਮ ਸੁਖ ਆਨੰਦਮਈ ਹੈ, ਬਹੁਤ ਸੁੰਦਰ ਹੈ, ਅਸੀਂ ਉਹਦੇ ਚ ਲੀਨ ਹੋ ਕੇ ਰੱਜ ਗਏ ਹਾਂ। ਸਾਨੂੰ ਹੋਰ ਤਮੰਨਾ ਨਹੀਂ, ਸਾਡੀ ਵਡਿਆਈ ਹੋਵੇ, ਸਾਡਾ ਜਸ ਹੋਵੇ, ਸਾਨੂੰ ਕੋਈ ਤਮੰਨਾ ਨਹੀਂ ਹੈ। ਕੁਝ ਖਾਣ ਦੀ, ਕੁਝ ਪੀਣ ਦੀ, ਆਪਣੀ ਵਡਿਆਈ ਦੀ, ਕੁਝ ਵੇਖਣ ਦੀ, ਕੁਝ ਮਾਲ ਮੱਤੇ ਦੀ, ਕੋਈ ਦੁਨੀਆ ਵੀ ਸੁਖ ਪ੍ਰਾਪਤ ਕਰਨ ਦੀ, ਇਹ ਸਾਡੀ ਤਮੰਨਾ ਨਹੀਂ ਰਹੀ।
ਸਵਈਆ ਗੋਰਖ ਸ਼੍ਰੋਣ ਸੋਨੇ ਜਬ ਬੈਨ ਲਖੀ ਮਨ ਮੈਂ ਇਹ ਮਾਨਤ ਨਾਹੀ।
ਗੋਰਖ ਨਾਥ ਨੇ ਜਦੋਂ ਸੁਣਿਆ ਨਾ ਵੀ ਇਹ ਤਾਂ ਵੱਡੇ ਪੁਰਖ ਹਨ, ਪਤਾ ਸੀ ਗੁਰਖ ਨੂੰ ਖਾਲਸਾ ਜੀ, ਇਹ ਤਾਂ ਸਾਨੂੰ ਸਮਝਾਉਣ ਲਈ ਆਪਣੇ ਸਿੱਧਾ ਦਾ ਮਾਣ ਦੂਰ ਕਰਨਾ ਸੀ ਉਹਨੇ। ਗੋਰਖ ਨੇ ਜਦੋਂ ਸੁਣਿਆ ਵੀ ਇਹ ਤਾਂ ਮਹਾਨ ਪੁਰਖ ਹਨ, ਅਕਾਲ ਪੁਰਖ ਪਰਮਾਤਮਾ ਹਨ, ਇਹ ਸਾਡੇ ਥੱਲੇ ਨਹੀਂ ਆਉਣਗੇ, ਇਹ ਸਾਡਾ ਯੋਗ ਪੰਥ ਨਹੀਂ ਕਬੂਲ ਕਰਨਗੇ।
ਲਾਏ ਅਬੇਸ਼ਕ ਤੀ ਪਰਖੋ ਮੁਖ ਬੋਲਤ ਹੈ ਕਿ ਦੋ ਸਾਚੋ ਪਿਆ ਹੀ।
ਫਿਰ ਵੀ ਸੋਚਦਾ ਹੈ, ਫਿਰ ਵੀ ਪਰਖ ਲਵਾਂ ਇਹਨਾਂ ਨੂੰ, ਆਪਣੀ ਸ਼ਕਤੀ ਵਿਖਾ ਕੇ ਪਰਖਾਂ ਦੇ ਸਹੀ ਗੱਲਾਂ ਹੀ ਕਰਦੇ ਨੇ ਕਿ ਇਹਨਾਂ ਵਿੱਚ ਹੈ ਵੀ ਕੁਝ, ਦੇਖਾਂ ਵੀ ਰਿੱਧ ਸਿੱਧ ਹੈ ਇਹਨਾਂ ਵਿੱਚ, ਨਾਮ ਦੀ ਬਖਸ਼ਿਸ਼ ਹੈ ਕਿ ਨਹੀਂ ਇਹ ਪਰਖਾਂ ਇਹਨਾਂ ਨੂੰ।
ਜਾਸ ਸੇਲਾ ਪਰ ਬੈਸੇ ਗੁਰੂ ਬਲਕੀਨ ਉਡਾਵਨ ਕੋ ਬਹੁ ਤਾਈ।
ਸਭ ਤੋਂ ਪਹਿਲਾਂ ਬਲ ਲਗਾਇਆ ਗੋਰਖਨਾਥ ਨੇ ਜਿਸ ਸਿਲਾ ਉੱਤੇ ਪਾਤਸ਼ਾਹ ਬੈਠੇ ਸਨ, ਪੱਥਰ ਦੀ ਸਿਲਾ ਸੀ ਵੱਡੀ ਜੀ, ਗੁਰੂ ਨਾਨਕ ਪਾਤਸ਼ਾਹ, ਭਾਈ ਬਾਲਾ ਜੀ, ਮਰਦਾਨਾ ਜੀ ਬੈਠੇ, ਸੋਚਦਾ ਗੋਰਖਨਾਥ ਇਹ ਸਿਲਾ ਨੂੰ ਉਡਾ ਦਵਾਂ, ਦੇਖਾਂਗਾ ਰੁਕਦੇ ਕਿ ਨਹੀਂ ਰੁਕਦੇ। ਤੇ ਉਹਨੇ ਆਪਣੀ ਸ਼ਕਤੀ ਨਾਲ ਉਹ ਸਿਲਾ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਹੈ।
ਨੈਕ ਹਾਲੀ ਨਹਿ ਅੰਗਤ ਲਾਤ ਸੀ ਜਾਨਿਓ ਪਰ ਤਾਪ ਸਹੀ ਮਨ ਮਾਈ।
ਜਿਵੇਂ ਤ੍ਰੇਤੇ ਵਿੱਚ ਅੰਗਦ ਜੀ ਦੀ ਲੱਤ ਨਹੀਂ ਹਿਲੀ ਨਾ ਖਾਲਸਾ ਜੀ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ, ਇਹ ਤਾਂ ਅਕਾਲ ਪੁਰਖ ਪਰਮਾਤਮਾ ਹਨ ਖਾਲਸਾ ਜੀ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਮਹਾਰਾਜ, ਉਹ ਜਿਸ ਸਿਲਾ ਤੇ ਬੈਠੇ ਹਿਲ ਜਾਵੇਗੀ ਉਹ ਗੁਰੂ ਦਾ ਅਰਥ ਹੀ ਭਾਰੀ ਹੁੰਦਾ ਹੈ। ਤੇ ਮਹਾਰਾਜ ਪਹਾੜ ਤੋਂ ਵੱਧ ਭਾਰੀ ਆਪ ਹਨ, ਭਾਵੇਂ ਜੋਤ ਰੂਪ ਹਨ ਪਰ ਭਾਰੀ ਵੀ ਹਨ ਖਾਲਸਾ ਜੀ। ਗੁਰੂ ਨਾਨਕ ਪਾਤਸ਼ਾਹ ਜਿਸ ਸਿਲਾ ਤੇ ਬੈਠੇ ਉਹ ਟਸ ਤੋਂ ਮਸ ਨਹੀਂ ਹੋਈ, ਥੋੜੀ ਵੀ ਉੱਥੋਂ ਹਿਲੀ ਨਹੀਂ।
ਸਵਈਆ यो कर गोरख लोप पयो और बीच बिचारत जावत सोई।
इस तरह एक घर के ना गोरख अलोप हो गया भी इथो ना मनु गाली पैनी है भजावा फटाफट इतो डांगा पैनी इथो तो मनु ए शक्ति विखा के ना फटाफट अलोप हो गया ते उथे पहुंच गया जिथे एदे सिद्ध सन एदे चेले बैठे सन ते उना दे कोल सिद्ध मंडली भी जाके पहुंच गया।
ओए वडो परताप संसारी
ए आखदा है मन भी सोचदा है कि जे ए पुरख साडे मत विच आ जे ना साडा बहुत जस होवेगा दुनिया विच सारे कहणगे कि गुरु नानक महाराज गोरख मंडली विच आ गए हन गुरु नानक महाराज ने गोरख मंडली नू कबूल कर लिया है ते इन्हां दे आन करके सारी दुनिया साडी चेली बन जावेगी।
जो हमरो ए सेवक होई
जे ए साडा सेवक बन गया ते सारे साडे सेवक बन जाणगे।
पंथ प्रकाश विशाल करे मम
साडा जेड़ा पंथ है योग पंथ गोरख दा पंथ बड़ा वड्डा हो जाएगा बहुत विशाल हो जाएगा।
या साम और ना दिसत कोई
इन्ना वर्गा कोई होर नजर नहीं आ रहा। गोरख सोचदा अपने मन ही मन विच कि तन हन गुरु नानक महाराज पहली बारी मैं दर्शन किते ऐसे महापुरख दे कि जिन्हां इतनी शक्ति पत्थर नहीं हिलिया तस तो मस नहीं होए इतनी शक्ति विखाई इतनी मैं ज्ञान दिया गल्लां कीतियां परे इन्हां दा ज्ञान परे तो परे है विशाल ज्ञान है इन्हां दा जे ए साडे मत विच आ जाण ते साडा मत वड्डा हो जावेगा।
माने आन जे देश महान बने सब थान मैं सेवक लोई
जे ए साडे धर्म विच आ जाण बाकी सारे ही साडे धर्म नूं मन्नणगे क्योंकि गुरु नानक महाराज दे पंथी बड़े हन इन्हां दे सिख अनेक ही हन जिथे जिथे गुरु नानक महाराज जाणगे ओ सारे साडे धर्म विच आणगे भी गुरु नानक महाराज जोगी बणगे असीं भी जोगी बन जाइए ते सारी दुनिया इस तरह सोचेगी।
दोहरा एक ग्राम को पूप ज्यो चहत चतर दिशा जीत
आखो सतना
श्री वाह।
कवि संतोख सिंह जी बयान कर दे जिवे एक छोटे जे पिंड दा चौधरी होवे ना ओरी तिशना वज जांदी है कि हुण तां मैं सारे देश नूं जित लवा। छोटे जे पिंड दा सरपंच होवे लंबड़दार होवे ना कहिंदा हुण तां मैं थोड़ा जा वड्डा बन जावा MLA बन जावा फिर MP बन जावा फिर कोई होर मंत्री बन जावा कैबिनेट दा मंत्री बन जावा फिर मैं प्रधानमंत्री बन जावा फिर मैं इस तो वड्डा हो जावा। गोरख दे मन विच यही तमन्ना जाग पई कि जे तां मेरे चेले थोड़े हन जे ए गुरु नानक महाराज मेरे पंथ विच आ जाण ए जोगी बन जाण ते मैं होर वड्डा हो जावांगा।
गोरख इच्छा करत त्यों ज्यो प्राप्त विपरीत
गोरख ए इच्छा करदा है पर इच्छा एदी उल्ट है खालसा जीओ ए ता चाहुंदा है रब नू काबू कर लवा। रब नू काबू करना बड़ा औखा है रब नू जफी पानी पा सकदा कोई प्रेम नाल पा लवेगा प्रेम दी डोरी नाल सब पा सकदे पर जेड़ा कवे जी मैं जित लवा अपने धर्म नाल अपने ज्ञान नाल अपनी शक्ति नाल ओ नहीं जित सकदा।
सवैया सिद्ध मंडल मैं प्रगटे ओ तब जाए रिदे बहु चिंते उपाए
गोरखनाथ ओथो उठ गए ना शक्ति मालक सी खालसा जी ए सब रिधियां सिद्धियां होंदियां अखो सतना
श्री वाह।
रिद सिद्ध अवरा साद ए होर ही स्वाद है असल स्वाद है होमै दा ए साद स्वाद कि होमै दा स्वाद है ਇਹ ਹੋਮੇ ਦੇ ਸਵਾਦ ਕਰਕੇ ਉੱਥੋਂ ਉਡਾਰੀ ਮਾਰੀ ਇਹਨੇ। ਇਹ ਖਿੰਨ ਵਿੱਚ ਪਹੁੰਚ ਗਿਆ ਆਪਣੀ ਸਿੱਧ ਮੰਡਲੀ ਵਿੱਚ, ਜਿੱਥੇ ਮਹਾਨ ਸਿੱਧ ਬੈਠੇ ਸਨ, ਮਛਿੰਦਰ ਨਾਥ ਵਰਗੇ, ਲੋਹਾਰਿਪਾ ਵਰਗੇ, ਝਰਪੜ ਵਰਗੇ, ਔਧੂ ਨਾਥ ਵਰਗੇ, ਲੰਗਰ ਵਰਗੇ, ਝੰਗਰ ਵਰਗੇ ਬੈਠੇ ਸਨ। ਉੱਥੇ ਪਹੁੰਚ ਗਿਆ
ਇਤ ਸ਼੍ਰੀ ਗੁਰ ਸੋ ਮਰਦਾਨਾ ਤਬੇ ਇਤ ਬੂਜਨ ਕੇ ਮੁਖ ਵਾਕੇ ਉਚਾਰੇ।
ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਮਰਦਾਨਾ ਜੀ ਪੁੱਛਦੇ ਹਨ, ਪਾਤਸ਼ਾਹ ਦੇ ਕੋਲ ਬੇਨਤੀ ਕਰਦੇ, ਦੱਸੋ ਮਹਾਰਾਜ ਜੀ
ਸਵਿਤਾ ਨੈ ਦੀਸਤ ਹੈ ਕਰੁਣਾ ਨਿਧ ਜੋ ਅਮ ਉਰ ਦੇ ਔਰ ਨਿਹਾਰੇ।
ਐ ਰੱਬ ਜੀ, ਦੇਖਦਾ ਵਾ ਸੂਰਜ ਨਜ਼ਰ ਨਹੀਂ ਆ ਰਿਹਾ, ਲੱਗਦਾ ਸਾਡੇ ਨੀਵੇ ਲੰਘ ਗਏ, ਸਾਡੇ ਤੋਂ ਥੱਲੇ ਹੋ ਗਏ ਮਹਾਰਾਜ, ਉਰ ਥੱਲੇ ਹੋ ਗਏ ਪਾਤਸ਼ਾਹ। ਐ ਮੇਰੇ ਪਾਤਸ਼ਾਹ ਜੀ, ਸੂਰਜ ਜਿਹੜਾ ਦੁਨੀਆਂ ਨੂੰ ਪ੍ਰਕਾਸ਼ ਕਰਨ ਵਾਲਾ ਦੇਵਤਾ ਹੈ, ਇਹ ਨਜ਼ਰ ਨਹੀਂ ਆ ਰਿਹਾ।
ਗੁਰ ਪਾਖਤ ਨੀਚੇ ਕੋ ਡੀਟ ਕਰੋ ਪਸ਼ਚਾਤ ਦਿਸ਼ਾ ਹੂ ਕੀ ਔਰ ਪਧਾਰੇ।
ਪਾਤਸ਼ਾਹ ਕਹਿੰਦੇ ਉਹ ਵੇਖ ਪੱਛਮ ਵਾਲੇ ਪਾਸੇ, ਉਸ ਪਾਸੇ ਵੱਲ ਹੁਣ ਉਹ ਛੁਪਣ ਵਾਲਾ, ਭਾਵ ਉਹਦੀ ਗਲਤੀ ਗਤੀ ਉਲਟ ਹੋ ਗਈ ਹੈ, ਉਹ ਸਾਹਮਣੇ ਦੇਖ ਪਰਲੇ ਪਾਸੇ ਹੈ, ਸਾਡੇ ਤੋਂ ਥੱਲੇ ਰਹਿ ਗਿਆ ਹੈ ਖਾਲਸਾ। ਇਹਦਾ ਭਾਵ ਹੈ ਕਿ ਸੂਰਜ ਚੰਦ ਵੀ ਇਹ ਵੀ ਖਾਲਸਾ ਜੀ ਰੱਬ ਦੇ ਦਰ ਤੋਂ ਛੋਟੇ ਛੋਟੇ ਦੀਵੜੇ ਹਨ, ਚੰਦ ਸੂਰਜ ਦੋਏ ਦੀਵੜੇ, ਇਹ ਦੀਵੜੇ ਹਨ। ਜਦੋਂ ਕੋਈ ਖਾਲਸਾ ਉੱਚੀਆਂ ਉਡਾਰੀਆਂ ਵੱਲ ਜਾਂਦਾ, ਆਤਮਦਰਸ਼ੀ ਬਣ ਜਾਂਦਾ, ਉਹਨੂੰ ਦੀਵੇ ਨਜ਼ਰ ਆਉਂਦੇ ਹਨ। ਪਾਤਸ਼ਾਹ ਕਹਿੰਦੇ ਉਹ ਦੇਖੋ ਮਰਦਾਨਾ ਜੀ, ਪਸ਼ਾਂ ਵਾਲੇ ਪਾਸੇ ਸਾਡੇ ਤੋਂ ਥੱਲੇ ਹੀ ਉਹ ਨਜ਼ਰ ਆ ਰਿਹਾ ਹੈ।
ਦੋਹਰਾ ਕੀਤੀ ਦੂਰ ਹੈ ਤਰਾ ਤੇ ਉੱਚੇ ਸੂਰਜ ਚੰਦ।
ਐ ਮਹਾਰਾਜ, ਇਹ ਦੱਸੋ ਧਰਤੀ ਤੋਂ ਸੂਰਜ ਅਤੇ ਚੰਦ ਮਹਾਰਾਜ ਕਿਤਨੀ ਦੂਰ ਹੋਣਗੇ, ਧਰਤੀ ਤੋਂ ਕਿੰਨੇ ਉੱਚੇ ਹੋਣਗੇ, ਕਿਤਨਾ ਇਹਨਾਂ ਦਾ ਪੈਂਡਾ ਹੈ।
ਪੁਨ ਉਡਗਨ ਕੀ ਬਾਰਤਾ ਕਈਏ ਸਭੈ ਮੁਕੰਦ।
ਐ ਮੁਕਤੀ ਦਾਤੇ ਪਾਤਸ਼ਾਹ ਜੀ, ਇਹ ਵੀ ਦੱਸੋ ਮਹਾਰਾਜ ਕਿ ਤਾਰੇ ਕਿਤਨੀ ਦੂਰ ਹਨ ਮਹਾਰਾਜ, ਸੂਰਜ ਕਿੰਨੀ ਦੂਰ ਹੈ, ਚੰਦਰਮਾ ਕਿੰਨੀ ਦੂਰ ਹੈ ਧਰਤੀ ਤੋਂ, ਤੇ ਤਾਰੇ ਕਿੰਨੀ ਦੂਰ ਹਨ।
ਸਵਈਆ ਜੋ ਜਨ ਲੱਖ ਲਖੋ ਉਰ ਮੇ ਤਰ ਉਚੋ ਇਤੋ ਰਵ ਕੋ ਰਥ ਜਾਈ।
ਪਾਤਸ਼ਾਹ ਕਹਿੰਦੇ ਸੁਣੋ ਜੀ ਮਰਦਾਨਾ ਜੀ, ਇੱਕ ਲੱਖ ਯੋਜਨ ਧਰਤੀ ਤੋਂ ਸੂਰਜ ਉੱਚੇ ਹੈ, ਇਹਦਾ ਰਥ ਇਤਨਾ ਉੱਤੇ ਜਾਂਦਾ ਹੈ। ਸੂਰਜ ਦੇ 12 ਰਥ ਹਨ ਖਾਲਸਾ ਜੀ, ਜਿਹਨੂੰ ਕਹਿੰਦੇ 12 ਸੰਗਰਾਂਦ, 12 ਰਾਸ਼ੀਆਂ, ਉਹ ਇੱਕ ਮਹੀਨੇ ਬਾਅਦ ਆਪਣਾ ਰਥ ਬਦਲਦਾ ਹੈ। ਸੰਕ੍ਰਾਂਤ ਸੰਗ ਭਲੀ, ਕ੍ਰਾਂਤ ਤਬਦੀਲੀ ਆਉਣੀ, ਭਲੀ ਪ੍ਰਕਾਰ ਤੇ ਤਬਦੀਲੀ ਆਉਂਦੀ ਉਹਨੂੰ ਕਹਿੰਦੇ ਸੰਕ੍ਰਾਂਤੀ। ਜਦੋਂ ਆਪਣਾ ਰਥ ਚੇਂਜ ਕਰਦਾ ਹੈ ਤੇ ਇਤਨਾ ਰਥ ਉਹਦਾ ਉੱਚੇ ਹੈ ਧਰਤੀ ਤੋਂ, ਇੱਕ ਲੱਖ ਯੋਜਨ ਤੇ ਇੱਕ ਯੋਜਨ ਵਿਦਵਾਨਾਂ ਨੇ ਗਿਣਤੀ ਦੀ ਛੋਟੀ ਵੱਡੀ ਵੀ ਕੀਤੀ ਹੈ, ਪਰ ਭਾਈ ਵੀਰ ਸਿੰਘ ਨੇ ਤੇ ਗਿਣਤੀ ਕੀਤੀ ਖਾਲਸਾ ਜੀ, ਉਹ 4 ਕੋਹ ਤੱਕ ਯੋਜਨ ਹੁੰਦਾ ਹੈ, ਤੇ ਹਿਸਾਬ ਲਾ ਲਓ 1 ਲੱਖ ਯੋਜਨ ਤੇ 4 ਕੋਹ, 4 ਲੱਖ ਯੋਜਨ, 4 ਲੱਖ ਕੋਹ, ਇਤਨਾ ਧਰਤੀ ਤੋਂ ਉੱਤੇ ਹੈ ਖਾਲਸਾ ਜੀ, ਤੇ 1 ਕੋਹ ਹੁੰਦਾ ਲਗਭਗ 4.5 ਮੀਲ ਦਾ, ਜਿਹੜਾ ਮੀਲ ਹੈ ਕਿਲੋਮੀਟਰ ਤੋਂ ਥੋੜਾ ਜ਼ਿਆਦਾ ਹੁੰਦਾ ਹੈ। ਸਭ ਲਾਈ ਜਾਓ ਆਪੇ ਵੀ ਕਿੰਨਾ ਕਿੰਨਾ ਬਣਦਾ ਹੈ। ਭਾਵ ਮਰਦਾਨਾ ਜੀ, 1 ਲੱਖ ਯੋਜਨ ਧਰਤੀ ਤੋਂ ਉੱਤੇ ਹੈ ਤੇ 4 ਲੱਖ ਕੋ ਇਹ ਧਰਤੀ ਤੋਂ ਉੱਤੇ ਹੈ, ਇਹਦਾ ਰਥ ਇਤਨਾ ਉੱਚਾ ਉੱਡਦਾ ਹੈ।
ਹੈ ਤਿਤ ਨੋ ਤਿਸ ਤੇ ਸੱਸ ਉਰਦ ਤਾਰਨ ਕੀ ਮੇਰ ਜਾਦ ਨਕਾਈ।
ਇਤਨਾ ਹੀ ਚੰਦਰਮਾ ਉੱਚਾ ਹੈ, ਉਹ ਵੀ 1 ਲੱਖ ਯੋਜਨ ਹੈ, 4 ਲੱਖ ਕੋਹ ਹੈ, ਤੇ ਤਾਰਿਆਂ ਦੀ ਗਿਣਤੀ ਨਹੀਂ ਆਖੋ ਸੱਤਾ,
ਸ੍ਰੀ ਵਾਹ,
ਇਹ ਬਹੁਤ ਉੱਚੇ ਹਨ ਪਾਤਸ਼ਾਹ ਕਹਿੰਦੇ, ਇਹਦੀ ਗਿਣਤੀ ਨਹੀਂ। ਹੁਣ ਸਾਵਲ ਤਾਈ ਤਾਂ ਤਾਰੇ ਛੋਟੇ ਛੋਟੇ ਨਜ਼ਰ ਆਉਂਦੇ ਖਾਲਸਾ ਜੀ, ਇਹ ਬਹੁਤ ਉੱਚੇ ਹਨ। ਪਾਤਸ਼ਾਹ ਕਹਿੰਦੇ ਉਹਨਾਂ ਦੀ ਗਿਣਤੀ ਨਹੀਂ, ਉਹ ਤਾਂ ਮਰਿਆਦਾ ਤੋਂ ਰਹਿਤ ਹਨ।
ਉੱਚੇ ਆਦੋ ਤਿੰਨ ਕੇ ਪੁਰ ਹੈ, ਸਭ ਕੇ ਸਿਰ ਉੱਪਰ ਧਰੂ ਸੁਹਾਈ।
ਸਾਰੇ ਉੱਚੇ ਹਨ, ਪਰ ਇਹਨਾਂ ਤੋਂ ਉੱਚੇ ਵੀ ਕੋਈ ਹੈ, ਉੱਥੇ ਇਹ ਨੀਵੇ ਰਹਿ ਜਾਂਦੇ, ਉਰਦ ਇਹ ਨੀਵੇ ਰਹਿ ਜਾਂਦੇ। ਇਹਨਾਂ ਤੋਂ ਨੀਵੇ ਕੌਣ? ਇਹ ਤਾਰੇ, ਇਹ ਚੰਦਰਮਾ, ਇਹ ਸੂਰਜ ਨੀਵੇ ਰਹਿ ਜਾਂਦੇ। ਇਹਨਾਂ ਤੋਂ ਉੱਤੇ ਇੱਕ ਹੋਰ ਹੈ, ਉਹ ਧਰੂ ਹੈ, ਧਰੂ ਦੀ ਨਗਰੀ, ਧਰੂ ਤਾਰਾ, ਉਹ ਸਭ ਤੋਂ ਉੱਤੇ ਹੈ।
ਬਾਰਕ ਪੰਚ ਹੀ ਸੰਮਤ ਕੋ ਹਠ ਕੀਨ ਵਡੋ ਜਿਨ ਕਾਲ ਕਮਾਈ।
ਪਾਂਚ ਬਰਕ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। 5 ਸਾਲ ਦਾ ਬੱਚਾ, ਇਹਨੇ ਹੱਠ ਕੀਤਾ। ਉਦਾਨ ਪਾਦ ਇਹਦਾ ਪਿਤਾ, ਇੱਕ ਦਿਨ ਧਰੂ ਹੱਸਦਾ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲਿੱਤਾ ਤੇ ਆ ਕੇ ਨਾ ਪਿਤਾ ਦੀ ਗੋਦੀ ਚ ਬੈਠ ਗਿਆ। ਖਾਲਸਾ ਜੀ, ਇਹਦੀ ਮਤਰੇਈ ਮਾਂ ਨੇ ਵੇਖਿਆ, ਚੁੱਕ ਕੇ ਬਾਹਰ ਮਾਰਿਆ, ਚੱਕ ਕੇ ਬਾਂਹ ਤੋਂ ਫੜ ਕੇ, ਪਰੇ ਮਾਰੋਏ, ਜਿੱਥੇ ਬਹਿਣਾ ਸੀ ਤਾਂ ਮੇਰੀ ਕੁੱਖ ਤੋਂ ਜਨਮ ਲੈਂਦਾ। ਧਰੂ ਖਾਲਸਾ ਰੋਂਦਾ ਰੋਂਦਾ, ਅੱਖਾਂ ਮਲਦਾ ਮਲਦਾ ਆਪਣੀ ਮਾਂ ਕੋਲ ਚਲਾ ਗਿਆ। ਇਹਦੀ ਅਸਲ ਮਾਂ ਪੁੱਛਣ ਲੱਗਾ, ਮਾਂ ਇਹ ਦੱਸ, ਤੂੰ ਦਾਸੀ ਹੈ ਕਿ ਰਾਣੀ ਹੈ, ਨੁਕਰਾਣੀ ਹੈ ਕਿ ਮਹਾਰਾਣੀ ਹੈ? ਮਾਂ ਕਹਿਣ ਕਿ ਬੇਟਾ ਕੀ ਗੱਲ ਬਣ ਗਈ? ਕਹਿੰਦਾ ਦੱਸ ਮਾਂ, ਪਹਿਲਾਂ ਗੱਲ ਕੀ ਹੈ, ਤੂੰ ਰਾਣੀ ਹੈ ਕਿ ਮਹਾਰਾਣੀ ਹੈ ਜਾਂ ਦਾਸੀ ਹੈ? ਮਾਂ ਸਮਝ ਗਈ ਕੋਈ ਭਾਣਾ ਵਰਤਿਆ, ਰੋ ਰਿਹਾ ਸੀ। ਤੇ ਮਾਂ ਨੇ ਕਿਹਾ, ਬੇਟਾ ਮੇਰਾ ਜਨਮ ਰਾਜਿਆਂ ਦੇ ਘਰ ਹੋਇਆ, ਪਰ ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾ ਮੈਂ ਨਾਮ ਜਪਿਆ ਨਾ ਭਗਤੀ ਕੀਤੀ, ਇਸ ਕਰਕੇ ਮੈਂ ਹੁਣ ਦਾਸੀ ਬਣ ਗਈ ਹਾਂ। ਧਰੂ ਪੁੱਛਦਾ ਆਪਣੀ ਮਾਂ ਤੋਂ, ਦੱਸ ਮਾਂ ਕਿਸ ਉੱਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ, ਕਿਹੜਾ ਉੱਦਮ ਹੈ ਰਾਜ ਮਿਲੇਗਾ ਹੁਣ? ਤੇ ਮਾਂ ਨੇ ਕੀ ਆਖਿਆ, ਪਰਮੇਸ਼ਰ ਨੂੰ ਜਪ, ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪੁਨੀਤਾ, ਬੇਟਾ ਰੱਬ ਨੂੰ ਯਾਦ ਕਰ, ਬਸ ਪਤਿਤ ਤੋਂ ਵੀ ਪੁਨੀਤ ਹੋ ਜਾਓਗੇ, ਰਾਜ ਸਾਥ ਤੁਹਾਡੇ ਕਰਮਾਂ ਚ ਆਉਣਗੇ। ਤੇ 5 ਸਾਲ ਦਾ ਬੱਚਾ ਘਰ ਤੋਂ ਤੁਰਿਆ ਖਾਲਸਾ ਜੀ, ਜੰਗਲ ਵੱਲ ਜਾ ਰਿਹਾ ਸੀ। ਰਸਤੇ ਚ ਨਾਰਦ ਮੁਨੀ ਜੀ ਮਿਲੇ, ਪਰਖ ਕੀਤੀ ਇਹਦੀ, ਬੇਟਾ ਕਿੱਧਰ ਜਾ ਰਿਹਾ? ਸਾਧਨਾ ਕਰਨ ਜਾ ਰਿਹਾ ਜੀ। ਕਿਸ ਲਈ? ਰਾਜ ਪ੍ਰਾਪਤ ਕਰਨਾ। ਬੇਟਾ ਜੰਗਲ ਵਿੱਚ ਬੜੇ ਜਾਨਵਰ ਹਨ, ਖਾ ਜਾਣਗੇ, ਭੁੱਖਾ ਮਰ ਜਾਏਗਾ। ਕਹਿੰਦਾ ਵੈਸੇ ਵੀ ਤਾਂ ਰੋ ਰੋ ਕੇ ਮਰ ਜਾਵਾਂਗਾ, ਕੋਈ ਗੱਲ ਨਹੀਂ, ਘਬਰਿਆ ਨਹੀਂ। ਦੇਖਿਆ ਨਾਰਦ ਨੇ, ਬੱਚਾ ਪੱਕਾ ਹੈ, ਹੱਠ ਕਰਕੇ ਜਾ ਰਿਹਾ, ਬਾਲ ਹੱਠ, ਹੱਠ ਪੱਕਾ ਹੈ। ਕਹਿੰਦਾ ਸ਼ਾਬਾਸ਼ ਬੇਟਾ, ਚਾਹ, ਕੋਈ ਨਹੀਂ ਹੁੰਦਾ ਤੈਨੂੰ। ਤੇ ਉਦੋਂ ਖਾਲਸਾ ਗੁਰਬੰਤਰ ਲੈ ਕੇ ਨਾਰਦ ਮੁਨੀ ਤੋਂ ਤੁਰਿਆ। ਇਸ ਬੱਚੇ ਨੇ ਸਾਧਨਾ ਕੀਤੀ, ਸਾਧਨਾ ਕਰਦੇ ਸ਼ੁਰੂ ਕੀਤੀ ਅਜੇ, ਤੇ ਪਿਓ ਨੇ ਪਿੱਛੋਂ ਬੰਦਾ ਭੇਜਤਾ, ਜਾ ਬੇਟੇ ਨੂੰ ਆਖੋ ਵੀ ਅੱਧਾ ਰਾਜ ਲੈ ਲਵੇ। ਧਰੂ ਕੋਲ ਆਏ, ਮੰਤਰੀ ਆਏ, ਬੇਟਾ ਅੱਧਾ ਰਾਜ ਲੈ ਲੈ, ਤੇਰੇ ਪਿਤਾ ਨੇ ਆਖਿਆ। ਧਰੂ ਸੋਚਦਾ ਅਜੇ ਭਗਤੀ ਸ਼ੁਰੂ ਕੀਤੀ ਹੈ, ਅੱਧਾ ਰਾਜ ਮਿਲਣਾ ਸ਼ੁਰੂ ਹੋ ਗਿਆ, ਜੇ ਭਗਤੀ ਕਰਾਂਗਾ ਤਾਂ ਫਿਰ ਕੀ ਹੋਵੇਗਾ, ਧਰਤੀ ਸਮਾਨ ਹਿੱਲ ਜਾਣਗੇ ਖਾਲਸਾ ਜੀ। ਬਸ ਉਹਨੇ ਭਗਤੀ ਸ਼ੁਰੂ ਕੀਤੀ ਤੇ ਕੀ ਮਿਲਿਆ, ਰੱਬ ਦੇ ਕੋਲ ਥਾਂ ਮਿਲ ਗਈ ਉਹਨੂੰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੱਬ ਦੇ ਚਰਨਾਂ ਚ ਥਾਂ ਮਿਲੀ ਉਹਨੂੰ, ਚਰਨਾਂ ਚ ਕਹਿ ਲਓ, ਰੱਬ ਦੇ ਨੇੜੇ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਰੱਬ ਨੂੰ ਯਾਦ ਕੀਤਾ, ਬੰਦਗੀ ਕੀਤੀ, ਸਭ ਤੋਂ ਉੱਚੀ ਅਟਾਰੀ ਤੇ ਪਹੁੰਚ ਗਿਆ, ਉਹ ਹੈ ਧਰੂ।
ਅੜਿਲ सुन मरदाना कहे प्रभु एक वेर जी।
एक गल सुन के मरदाना जी कहन लगे महाराज एक वारी
दर्शन की जे ताए जो शिखर सुमेर जी।
तुसी कहने हो महाराज सुमेर पर्वत दे चोटी दे अखीर ते, अखीर ते बादशाह ध्रुव है ओदे भी दर्शन कर लिए महाराज। पाशाह दसते हो भी ध्रुव बहुत उच्ची अटारी ते है, सचखंड दे कोल है, उस तो अगे सचखंड है। देखो उच्ची टारी ते त्रू इहदा मतलब है रिद्धि सिद्धि दे अखीले मंडल ते जिद जाके जो भगती खालसा जी शिखर ते पहुंची उथों त्रू वसदा है। थले रह गई रिद्धियां सिद्धियां ते उत्ते आ गया सचखंड। ऐ महाराज दर्शन कर लिए त्रू देवी महाराज। ए महापुरख है सुनिया पातशाह किने इन्नी बंदगी कीती है।
बालक बैस विशाल तपियो तप कठिन जै।
सतगुरु पाशा छोटी उम्र तपस्या करने वाला ए महात्मा पुरख सी। प्रहलाद ते ध्रुव ए दो खालसे बच्चे ऐसे हुए जिन्हां ने बचपन विच भगती कीती। राम जपो जी ऐसे ऐसे ध्रुव प्रहलाद जप्यो हर जैसे। ए दोवे बच्चे ने ते महाराज ध्रुव ने बड़ी साधना कीती, बड़ा नाम जपया ते ओदे भी दर्शन कर लिए।
हो अब चल पदवी पाए बसे ओ सुख थान में।
अब चल पदवी ते पहुंच गया, जड़ी पदवी चलाए मान ना होवे, जड़ी पदवी खत्म ना होवे ओथे ध्रुव पहुंच गया महाराज। ते पातशाह दर्शन करिए ओ देवी।
बिगसे पंकज बदन बचन मुख सो पनियो।
धन गुरु नानक महाराज भाई मर्दाना जी दे बचन सुन के महाराज थोड़े हसे मुस्कुराए ते पातशाह मुस्कुरा के कहन लगे।
मर्दाना क्या कहत रिदे तुम केव गुनियो।
पातशाह कहने बाला जी ये की आखद है मर्दाना जी। मर्दाना क्या कहत, मर्दाना जी की आखदे भाई बाला जी, तुसी की विचार कर दे हो हृदय किम, तुसी की सोच दे हो दसो तुसी भी।
आगे चाहत चलियो बिखन ध्रुव थान को।
इन्हां दे मन दी तमन्ना भी अगे दर्शन करिए ध्रुव दे, कि ध्रुव दा थां भी वेखिए, सचखंड वल भी जाइए, दसो तुहाडी की तमन्ना है।
ओ तुम निज मन की देहो चाहो के ना जान को।
तुसी दसो बाला जी तुहाडा मन की करदा है, जाना तुसी दर्शन करने हन उस नगरी दे जिस नगरी ध्रुव बैठा है, साधना वाला पुरख बैठा है, आत्म रसिया है, समाधि लगा के अजे भी जुड़िया होया है। दर्शन करने उस महात्मा पुरख दे, दसो तुहाडी की तमन्ना है।
श्री अंगद जी सुनो बचन तब मैं कहे।
भाई बाला जी कहणगे सुनो गुरु अंगद देव महाराज। ए अंगद देव जी जिक्र बार बार क्यों आ रहा है, इहदा कारण है कि जो गुरु नानक पातशाह ज्योति जोत समा गए सन वह सारी कथा सुना रहे सन गुरु अंगद देव जी नूं भाई बाला जी, ते नाल नाल कथा लिखाई जा रहे सन खालसा जी। वह जन्म साखी जिवें जिवें लिखाई गई ते वह सारी वार्ता उस तरह चल रही है। सुनो गुरु अंगद देव पातशाह जी जदो दास नूं पुछिया गुरु नानक महाराज जी ने।
मर्दाना जो कैत सोनी की बिद आहे।
भाई बाला जी कहन लगे हां महाराज जिवें मर्दाना जी आखदे पातशाह उवें दर्शन करने ने, मेरी भी तमन्ना है महाराज कैसे महापुरखां दे दर्शन करिए पातशाह जड़े आप जुड़े हुए हैं महाराज। शायद महाराज उन्हां दे दर्शन करके साडा बेड़ा पार हो जावे महाराज। शायद पातशाह कोई साडे हिरदे च किणका जागवे ते निमरता दिखा रहे भाई बाला जी अपनी है तां आत्म रसीए, फिर भी खालसा आत्म रसिया बन के भी निमरता विच रहे गुरु का प्यारा। ते महाराज दर्शन कर लिए ऐसे महापुरखां दे।
जे उरद ऐ थान बस्त जे तिने में।
जड़े जड़े पातशाह उचले थां ते रहिंदे हन सुमेर पर्वत उत्ते जड़े रहिंदे ना महाराज प्रहलाद ध्रुव आदिक ओ सब दे दर्शन कर लवांगे।
हो सबे बिलोकन चाह अधिक मम मने में।
साडे मना विच मम मने में, मेरे मन विच महाराज तमन्ना है ਕਿ ਸਭ ਦੇ ਦਰਸ਼ਨ ਕਰ ਲਈ ਆਏ ਤਾਂ ਹਾਂ ਮਹਾਰਾਜ, ਮੁੜ ਕੇ ਪਤਾ ਨੀ ਕਦੋਂ ਆਣਾ ਹੈ, ਸਭ ਦੇ ਦਰਸ਼ਨ ਕਰ ਲਈਏ।
ਇਸ ਬੇਦਾਮ ਕੋ ਬੂਝ ਦੀਨ ਦੁਖ ਭੰਜਨ।
ਇਸ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਪੁੱਛ ਕੇ ਮਹਾਰਾਜ ਜੀ ਨੇ
ਗਮ ਨੇ ਆਗੇ ਬਹੁਰ ਮਾਨ ਸਿੱਧ ਗੰਜਨ।
ਜਿਹੜਾ ਸਿੱਧਾ ਦਾ ਮਾਨ ਦੂਰ ਕਰਨਾ ਹੈ ਮਹਾਰਾਜ, ਐਸੇ ਸਿੱਧਾ ਦੇ ਮਾਨ ਦੂਰ ਕਰਨ ਵਾਲੇ ਗੁਰੂ ਨਾਨਕ ਮਹਾਰਾਜ ਉਸ ਤੋਂ ਅੱਗੇ ਤੁਰ ਪਏ।
ਇੱਕ ਪਹਾੜ ਪਰ ਗਏ ਜਾਏ ਪੈਸੇ ਤਬੇ।
ਧੰਨ ਗੁਰੂ ਨਾਨਕ ਮਹਾਰਾਜ ਇੱਕ ਪਹਾੜ ਤੇ ਜਾ ਕੇ ਬੈਠ ਗਏ।
ਹੋ ਉਨਾ ਤਾਂ ਕੋ ਨਾਮ ਬਤਾਇਓ ਗੁਰ ਤਬੇ।
ਗੁਰੂ ਪਾਤਸ਼ਾਹ ਨੂੰ ਪੁੱਛਣ ਲੱਗੇ ਭਾਈ ਬਾਲਾ ਜੀ, ਮਹਾਰਾਜ ਇਹ ਪਹਾੜ ਦਾ ਕੀ ਨਾਂ ਹੈ? ਪਾਤਸ਼ਾਹ ਕਹਿੰਦੇ ਇਹਦਾ ਨਾਮ ਹੈ ਉਨਾ। ਇਹ ਉਨਾ ਸਾਹਿਬ ਇਹ ਨਹੀਂ, ਇਹ ਤਾਂ ਨੇੜੇ ਹੀ ਹੈ ਨਾ, ਉਹ ਤਾਂ ਸੁਮੇਰ ਪਰਬਤ ਵੱਲ ਹੈ ਖਾਲਸਾ ਜੀ। ਪਾਤਸ਼ਾਹ ਕਹਿੰਦੇ ਤਾਂ ਨਾਮ ਉਨਾ ਹੈ। ਮਰਦਾਨਾ ਜੀ, ਬਾਲਾ ਜੀ, ਇਹ ਪਹਾੜ ਦਾ ਨਾਮ ਉਨਾ ਹੈ।
ਉਤ ਗੋਰਖ ਕੀ ਸੁਨੋ ਬੁਲਾਏ ਸਿੱਧ ਸਭੇ।
ਮਹਾਰਾਜ ਉਨਾ ਪਹਾੜ ਤੇ ਆ ਕੇ ਬੈਠ ਗਏ, ਭਾਈ ਬਾਲਾ ਜੀ ਤੇ ਮਰਦਾਨਾ ਜੀ ਨਾਲ ਹਨ ਖਾਲਸਾ ਜੀ। ਉਧਰ ਹੁਣ ਗੱਲ ਸੁਣੋ ਗੋਰਖ ਦੀ, ਗੋਰਖ ਸਰਦਾ ਬਲਦਾ ਪਹੁੰਚ ਗਿਆ ਆਪਣੀ ਸਿੱਧ ਮੰਡਲੀ ਵਿੱਚ ਤੇ ਉੱਥੇ ਜਾ ਕੇ ਸਾਰੇ ਸਿੱਧਾਂ ਨੂੰ ਕਹਿਣ ਲੱਗਾ
ਬੈਠੇ ਮਜਲਸ ਲਾਏ ਕੀਏ ਆਸਨ ਤਵੇ।
ਸਾਰੇ ਮਜਲਸ ਸਭਾ ਲਗਾ ਕੇ ਬੈਠ ਕੇ ਸਿੱਧ ਸਭਾ ਕਨ ਆਸਰ ਬੈਠੇ ਸੰਤ ਸਭਾ ਜੈ ਕਾਰੋ। ਸਾਰੇ ਸਿੱਧ ਆਸਨ ਲਗਾ ਕੇ ਬੈਠ ਗਏ, ਸਭਾ ਲਗਾ ਕੇ ਬੈਠ ਗਏ।
ਕਹਿ ਪਰ ਹੈ ਮ੍ਰਿਗ ਚਰਮ ਸਿੰਘ ਕੋ ਕਹਿ ਲਿਓ।
ਕਈਆਂ ਦੇ ਖਾਲਸਾ ਜੀ ਕੋਲ ਮ੍ਰਿਗ ਚਰਮ ਹੈ। ਮ੍ਰਿਗ ਕਹਿੰਦੇ ਹਿਰਨ, ਹਿਰਨ ਦੀ ਖੱਲ ਹੈ ਕਈਆਂ ਕੋਲ ਖਾਲਸਾ ਜੀ, ਕਈਆਂ ਕੋਲ ਸ਼ੇਰ ਦੀ ਖੱਲ ਹੈ। ਇਹ ਕਿਉਂ ਰੱਖਦੇ? ਇਹਦਾ ਵੀ ਕਾਰਨ ਹੈ ਕਿ ਜਿਹੜੇ ਸਾਧਨਾ ਵਾਲੇ ਪੁਰਖ ਹੁੰਦੇ ਖਾਲਸਾ ਜੀ, ਉਹ ਐਵੇਂ ਕਿੰਤੂ ਪਰੰਤੂ ਨਾ ਕਰਿਆ ਕਰੋ। ਸਾਧਨਾ ਵਾਲੇ ਪੁਰਖ ਜਦੋਂ ਸਾਧਨਾ ਕਰਦੇ ਨਾ, ਉਹਨਾਂ ਦੀ ਐਨਰਜੀ ਥੱਲੇ ਵੇਸਟ ਨਹੀਂ ਹੁੰਦੀ, ਧਰਤੀ ਹਰ ਚੀਜ਼ ਨੂੰ ਖਿੱਚਦੀ ਆਪਣੇ ਵੱਲ। ਤੁਸੀਂ ਸਾਧਨਾ ਕਰੋਗੇ ਥੱਲੇ ਬੈਠੋਗੇ ਨਾ, ਤੁਹਾਡਾ ਧਿਆਨ ਲੱਗੇਗਾ ਹੀ ਨਹੀਂ ਖਾਲਸਾ ਜੀ। ਤਾਂ ਹੀ ਸਿਆਣੇ ਪੁਰਖ ਥੱਲੇ ਕੋਈ ਚਟਾਈ ਵਜਾਉਂਦੇ, ਮੁਸਲਮਾਨ ਮੁਸੱਲਾ ਵਿਛਾਉਂਦੇ ਖਾਲਸਾ ਜੀ, ਗੁਰੂ ਕੇ ਪਿਆਰੇ ਕੰਬਲ ਆਦਿਕ ਵਿਛਾਉਂਦੇ, ਤਰਾਈ ਵਿਛਾਉਂਦੇ ਨਾ। ਇਹਦਾ ਕਾਰਨ ਇਹੀ ਹੁੰਦਾ ਕਿ ਤੁਹਾਡੀ ਜਿਹੜੀ ਸ਼ਕਤੀ ਹੈ, ਆਤਮ ਰਸ ਦੀ ਸ਼ਕਤੀ ਹੈ, ਤੁਹਾਡੀ ਐਨਰਜੀ ਹੈ, ਨਾਮ ਰਸ ਦੀ ਕਿਰਨਾਂ, ਉਹ ਥੱਲੇ ਧਰਤੀ ਖਿੱਚਦੀ ਨਹੀਂ। ਇਹਨੂੰ ਕਹਿੰਦੇ ਗ੍ਰੈਵਿਟੀ, ਧਰਤੀ ਖਿੱਚਦੀ ਆਪਣੇ ਵੱਲ ਗ੍ਰੈਵਿਟੀ ਕਰਕੇ। ਆ ਜਾ ਮੇਰੇ ਕੋਲ, ਆ ਜਾ। ਇਹ ਧਰਤੀ ਕੀ ਰੂਪ ਹੈ? ਧਰਤੀ ਕਲਯੁਗੀ ਰੂਪ ਹੈ ਖਾਲਸਾ ਜੀ। ਇਹ ਸਾਧਨਾ ਲੱਗਣ ਦਿੰਦੇ ਨੀ ਕਿਸੇ ਨੂੰ, ਸਮਾਧੀ ਵੱਲ ਨਾ ਕੋਈ ਜਾਵੇ। ਜੇ ਚਲਾ ਗਿਆ ਤੇ ਮੇਰੇ ਤੋਂ ਉੱਠ ਕੇ ਆਕਾਸ਼ ਵੱਲ ਚਲਾ ਜਾਵੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਰਤੀ ਲੋਅ ਲੈਵਲ ਹੈ, ਆਕਾਸ਼ ਉਤਲਾ ਲੈਵਲ ਹੈ, ਸੱਚਖੰਡ ਦਾ ਲੈਵਲ। ਉਹ ਕਲਯੁਗ ਕਹਿੰਦਾ ਮੇਰੇ ਤੋਂ ਉੱਠ ਕੇ ਸੱਚਖੰਡ ਵੱਲ ਨਾ ਚਲਾ ਜਾਵੇ, ਇਹਦੀ ਸਾਧਨਾ ਮੈਂ ਪੂਰੀ ਹੋਣ ਦੇਣੀ ਨਹੀਂ। ਤਾਂ ਹੀ ਉਹ ਸਾਧੂ ਮਹਾਤਮਾ ਸੰਤ ਮਹਾਂਪੁਰਖ, ਕਈਆਂ ਕੋਲ ਮਿਰਗ ਚਰਮ ਹੈ, ਕਈਆਂ ਕੋਲ ਸ਼ੇਰ ਦੀ ਖੱਲ ਹੈ।
ਕੋ ਹੈ ਹੋ ਕੈ ਖਿੰਤਾ ਗਰ ਪਹਿਰ ਜਾਏ ਰੰਗ ਬੋ ਕੀਓ।
ਕਈਆਂ ਦੇ ਕੋਲ ਖਿੰਥਾ ਹੈ, ਕਈਆਂ ਦੇ ਰੰਗ ਆਪਣੇ ਖਾਸ ਸਵਾਹ ਮੱਲੀ ਹੋਈ ਪਿੰਡੇ ਤੇ ਰੰਗ ਬਿਰੰਗੇ ਬਣੇ ਹੋਏ ਹਨ।
ਫਟਕ ਮੁੰਦਰਾ ਪਹਿਰ ਚੀਰ ਦੁਐ ਕਾਨ ਕੋ।
ਕਈਆਂ ਨੇ ਦੋਵੇਂ ਕੰਨ ਚੀਰ ਕੇ ਕੰਨਾਂ ਵਿੱਚ ਬਲੌਰ ਦੀ ਮੁੰਦਰਾ ਪਾਈਆਂ ਹੋਈਆਂ ਖਾਲਸਾ ਜੀ। ਇਹ ਪਹਿਲਾ ਨਿਯਮ ਹੁੰਦਾ ਕਿ ਜੋਗੀ ਬਣਨਾ ਹੈ, ਸਿੱਧ ਬਣਨਾ ਹੈ, ਇਸ ਤਰ੍ਹਾਂ ਕਰ ਕੰਨ ਪਾੜੋ ਇਹਦੇ, ਕੰਨ ਪਾੜ ਕੇ, ਦੋਵੇਂ ਕੰਨ ਪਾੜ ਕੇ ਮੁੰਦਰਾ ਪਾਓ ਇਹਦੇ ਕੰਨਾਂ ਵਿੱਚ, ਤੇ ਸਭਨਾ ਨੇ ਲਗਭਗ ਮੁੰਦਰਾ ਪਾਈਆਂ ਹੋਈਆਂ ਹਨ।
ਹੱਥ ਬਿਰਾਗਨ ਧਰੇ ਮਨੋ ਕਰ ਮਾਨ ਕੋ।
ਖਾਲਸਾ, ਬਿਰਾਗਨ ਕੀ ਹੁੰਦੀ ਹੈ? ਤੁਸੀਂ ਵੇਖਿਆ ਹੋਣਾ ਕਿਸੇ ਫੋਟੋ ਵਿੱਚ ਬਾਬਾ ਈਸ਼ਰ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਦੋਵੇਂ ਹੱਥਾਂ ਦੇ ਜਦੋਂ ਆਕੇ ਨਾ ਉੱਤੇ ਖਾਲਸਾ ਜੀ, ਕੋਹਣੀਆਂ ਦੇ ਥੱਲੇ ਉਹ ਲੱਕੜ ਜੀ ਬਿਰਾਗਨ ਹੁੰਦੀ ਹੈ, ਡੰਡੀ ਸਿੱਧੀ ਹੁੰਦੀ ਹੈ, ਡੰਡੀ ਖਾਲਸਾ ਉੱਪਰ ਹੁੰਦੀ ਹੈ, ਉਹਨੂੰ ਕਹਿੰਦੇ ਬਿਰਾਗਨ। ਇਹਦਾ ਭਾਵ ਹੈ ਕਿਉਂ ਰੱਖਦੇ? ਕਿ ਲੱਕ ਸਿੱਧੀ ਰਵੇ ਬੰਦੇ ਦੀ, ਨੀਂਦ ਨਾ ਆਵੇ, ਸੁਸਤੀ ਨਾ ਪਵੇ। ਤੁਸੀਂ ਸੁਸਤੀ ਥੱਲੇ ਬਹਿ ਜਾਂਦੇ ਨਾ, ਤੇਰੇ ਪਾੜ ਕੱਢਿਆ ਸੋ ਜਾਂਦੇ, ਘਰਾੜੇ ਮਾਰਦੇ ਫਿਰਦਾ ਸੀ। ਲੱਕ ਸਿੱਧੀ ਰਵੇਗੀ, ਨੀਂਦ ਨਹੀਂ ਆਵੇਗੀ ਖਾਲਸਾ ਜੀ। ਅਧਿਕਤਰ ਮਹਾਂਪੁਰਖ ਇਸ ਤਰ੍ਹਾਂ ਰੱਖਦੇ ਖਾਲਸਾ ਜੀ, ਕਈ ਰੱਬ ਦੇ ਪਿਆਰੇ ਖੜੇ ਖੜੇ ਵੀ ਰੱਖਦੇ ਖਾਲਸਾ ਜੀ, ਖੜੇ ਹੋਣ ਵੇਲੇ ਵੀ ਅਲੱਗ ਐਕਟੀਵਿਟੀ ਰਵੇ ਪੂਰੀ ਖਾਲਸਾ ਜੀ। ਤੇ ਕਈਆਂ ਕੋਲ ਬਰਾਗਨ ਹੈ ਤੇ ਕਈਆਂ ਦੇ ਮਨ ਵਿੱਚ ਮਾਣ ਹੀ ਬੜਾ ਹੈ, ਇਤਨਾ ਹੰਕਾਰ ਹੈ ਵੀ ਅਸੀਂ ਸਿੱਧ ਹਾਂ, ਅਸੀਂ ਕਰਨੀ ਵਾਲੇ ਮਹਾਂਪੁਰਖ ਹਾਂ, ਐਸੇ ਕਈ ਹੰਕਾਰੀ ਹਨ।
ਸਵੇਤ ਵਿਭੂਤ ਸਰੀਰ ਲਗਾਏ ਬਣਾਏ ਕੈ,
ਕਈਆਂ ਨੇ ਪਿੰਡ ਤੇ ਪਿੰਡੇ ਤੇ ਸਵਾਹ ਮੱਲੀ ਹੋਈ ਹੈ। ਸਵੇਤ ਵਿਭੂਤ ਕਹਿ ਲੋ, ਜਿਹੜੀ ਵਿਭੂਤ ਹੈ, ਵਿਭੂਤੀ ਹੈ, ਸਵਾਹ ਮੱਲੀ ਹੋਈ ਹੈ, ਬਿਲਕੁਲ ਸਰੀਰ ਸਵਾਹ ਵਾਲੇ ਰੰਗ ਵਾਲਾ ਬਣ ਗਿਆ ਹੈ।
ਹੋ ਸਿੰਘੀ ਲੈ ਕਰ ਮਾਏ ਬਜਾਏ ਸੁਣਾਏ ਕੈ,
ਕਈ ਸਿੰਘੀ ਲੈ ਕੇ ਵਜਾਉਂਦੇ ਹਨ, ਜਦੋਂ ਸਿੰਘੀ ਵਜਾਉਂਦੇ ਹਨ ਦੂਜੇ ਸੁਣਾਉਂਦੇ, ਦੇਖੋ ਜੀ ਮੇਰੇ ਕੋਲ ਸਿੰਘੀ ਵੀ ਹੈ, ਕਈਆਂ ਕੋਲ ਇਹ ਵੀ ਮਾਣ ਹੈ।
ਫਰੂਆ ਪੌਰੀ ਹੱਥ ਪਤਾਕਾ ਕਰ ਕਿਸੀ,
ਕਈਆਂ ਕੋਲ ਠੂਠਾ ਹੈ, ਕਈਆਂ ਕੋਲ ਖਾਲਸਾ ਫਹੋੜੀ ਹੈ, ਕਈਆਂ ਕੋਲ ਝੰਡੀ ਫੜੀ ਹੋਈ ਹੈ।
ਕੈਸੇ ਲੀ ਗਰ ਪਾਏ ਕੁਪੀਨੇ ਕਟ ਕਸੀ,
ਕਈਆਂ ਨੇ ਸੇਲੀ ਟੋਪੀ ਧਾਰਨ ਕੀਤੀ ਹੋਈ ਹੈ, ਕਈਆਂ ਨੇ ਖਫਣੀ ਪਾਈ ਹੋਈ ਹੈ, ਕਈਆਂ ਨੇ ਲੱਕ ਤੇ ਖਾਲਸਾ ਚ ਕੁਪੀਨ ਕਸੀ ਹੋਈ ਹੈ।
ਮੂਛੇ ਸ਼ਮਸ ਵਿਸਾਲ ਸ਼ੀਸ਼ ਮੁੰਡਿਤ ਕਰੇ,
ਆਖੋ ਸਤਨਾ, ਇਹ ਸਭ ਦਾ ਹੀ ਹਾਲ ਇਸ ਤਰ੍ਹਾਂ ਹੀ ਹੈ, ਸਿਰ ਮੂੰਹ ਮੁੰਡਿਆ ਹੋਇਆ ਇਹਨਾਂ ਦਾ, ਨਾ ਸਿਰ ਤੇ ਕੇਸ, ਨਾ ਮੁੱਛਾਂ ਇਹਨਾਂ ਦੀ, ਨਾ ਦਾੜੀਆਂ ਖਾਲਸਾ ਜੀ, ਹੋ ਬਸ ਘੋਨ ਮੋਹਨ ਹੀ ਹੋਏ ਹੋਏ ਹਨ, ਇਸ ਤਰ੍ਹਾਂ ਦਾ ਬੁਰਾ ਹਾਲ ਹੈ ਇਹਨਾਂ ਦਾ।
ਉਹ ਚੋਰੀ ਕੰਧੇ ਪਾਏ ਸੋ ਭਿਖਿਆ ਹਿਤ ਤਰੇ,
ਭਿਖਿਆ ਲਈ ਝੋਲੀ ਆਪਣੇ ਕੰਧੇ ਤੇ ਪਾਈ ਹੋਈ ਹੈ, ਭਿਖਿਆ ਮੰਗਣ ਲਈ, ਪਛਾਣ ਦੇ ਪਛਾਣ ਦੇ, ਅਲੱਖ ਨਿਰੰਜਨ ਅਲੱਖ ਨਿਰੰਜਨ ਇਸ ਤਰ੍ਹਾਂ ਬੋਲਣ ਲਈ, ਉਹ ਜਿਹੜੀ ਭਿਖਿਆ ਲਈ ਇਹਨਾਂ ਨੇ ਉਹ ਗੋਂਦੜੀ ਵੀ ਪਾਈ ਹੋਈ ਹੈ।
ਸਰਬ ਸ਼ਕਤ ਕੋ ਧਰਤ ਗਰਬ ਉਰ ਵੱਧ ਰਹਾ,
ਇਸਤਰਾ ਲਿਬਾਸ ਹੈ ਇਹਨਾਂ ਦਾ, ਖਿੰਥਾ ਝੋਲੀ ਇਹ ਸਾਰੇ ਇਹਨਾਂ ਨੇ ਲਿਬਾਸ ਕੀਤੇ ਹੋਏ ਹਨ, ਪਰ ਮਨ ਵਿੱਚ ਅਹੰਕਾਰ ਹੈ ਕਿ ਸਾਡੀ ਉਮਰ ਬੜੀ ਵੱਡੀ ਹੈ, ਸਾਡੇ ਕੋਲ ਇਹ ਸ਼ਕਤੀਆਂ ਹਨ, ਅਸੀਂ ਇਸ ਤਰ੍ਹਾਂ ਸਾਧਨਾ ਕਰਦੇ ਹਾਂ, ਇਹ ਮਨ ਵਿੱਚ ਅਹੰਕਾਰ ਤਰ ਕੇ ਬੈਠੇ ਹਨ।
ਛਿਨ ਮੈਂ ਉੱਡ ਕਰ ਜਾਏ ਹਿਰਦੈ ਤ੍ਰਿਟ ਹੈ ਜਹਾਂ,
ਜਿਨ੍ਹਾਂ ਦੇ ਮਨ ਵਿੱਚ ਖਾਲਸਾ ਇਤਨੀ ਤਮੰਨਾ ਹੈ, ਤ੍ਰਿਟ ਹੈ, ਤਮੰਨਾ ਇੱਛਾ ਹੈ ਕਿ ਛਿਨ ਵਿੱਚ ਇੱਥੋਂ ਉੱਡ ਕੇ ਦਿੱਲੀ ਪਹੁੰਚ ਜਾਣ, ਇੱਥੋਂ ਉੱਡ ਕੇ ਕੈਨੇਡਾ ਅਮਰੀਕਾ ਪਹੁੰਚ ਜਾਣ, ਇੱਥੋਂ ਉੱਡ ਕੇ ਸੁਮੇਰ ਪਰਬਤ ਤੇ ਪਹੁੰਚ ਜਾਣ, ਇਤਨੇ ਕਰਨੀ ਵਾਲੇ ਹਨ, ਪਰ ਹੈ ਰਿਧੀਆਂ ਸਿੱਧੀਆਂ ਹੀ ਹੈ ਖਾਲਸਾ ਜੀ। ਪਾਤਸ਼ਾਹ ਕੋਲ ਸਭ ਕੁਛ ਹੈ, ਪਰ ਮਹਾਰਾਜ ਕਿਸੇ ਨੂੰ ਵਿਖਾ ਕੇ ਰਾਜੀ ਨਹੀਂ। ਆਖੋ ਸਤਨਾਮ
ਸ੍ਰੀ ਵਾਹ।
ਕਈ ਗੁਰਸਿੱਖ ਵੀ ਹਨ, ਥੱਲੇ ਬੈਠੇ ਬੈਠੇ ਉੱਡ ਕੇ ਉੱਪਰ ਲੱਗ ਜਾਂਦੇ ਖਾਲਸਾ ਜੀ, ਫਿਰ ਉਹ ਸਾਧਨਾ ਕਰਦੇ ਨਾਮ ਜਪਦੇ ਗੁਰੂ ਕੇ ਪਿਆਰੇ, ਥੱਲੇ ਬੈਠੇ ਨਾ ਜਦੋਂ ਆਪਣੇ ਆਪ ਉੱਡ ਜਾਂਦੇ ਖਾਲਸਾ ਜੀ, ਪੱਖੇ ਨਾਲ ਲੱਗ ਜਾਂਦੇ, ਉਹ ਤਾਂ ਨੀ ਉੱਡਦੇ ਪੱਖਾ ਚੱਲਦਾ ਕਿਤੇ ਨੁਕਸਾਨ ਨਾ ਕਰ ਦੇਵੇ, ਇਸ ਤਰ੍ਹਾਂ ਉਡਾਉਂਦੇ ਨੀ ਆਪਣੇ ਆਪ, ਭਜਨ ਵਿੱਚ ਰਹਿੰਦੇ ਲੀਨ। ਕੁਦਰਤੀ ਜਿਹੜਾ ਸਰੀਰ ਖਾਲਸਾ ਜੀ, ਉਹ ਜਦੋਂ ਕੋਈ ਸਾਧਨਾ ਕਰੇਗਾ ਸਰੀਰ ਹਲਕਾ ਫੁਲਕਾ ਹੋ ਜਾਏਗਾ, ਆਪਣੇ ਆਪ ਉੱਡਣਾ ਸ਼ੁਰੂ ਹੋ ਜਾਏਗਾ ਖਾਲਸਾ ਜੀ। ਅਸੀਂ ਕਦੀ ਸਾਧਨਾ ਵਾਲੇ ਪੁਰਖਾਂ ਦਾ ਪੁੱਛਣਾ, ਉਹ ਦੱਸਦੇ ਖਾਲਸਾ ਜੀ ਕਿ ਹੋਮੈ ਭਾਰੀ ਹੁੰਦੀ ਹੈ, ਜਦੋਂ ਹੋਮੈ ਨੂੰ ਛੱਡ ਕੇ ਦਸਵੇਂ ਦੁਆਰ ਉਡਾਰੀ ਮਾਰਦੇ ਨਾ, ਬਿਲਕੁਲ ਹਲਕੇ ਜਿਹੇ ਹੋ ਜਾਂਦੇ, ਸਰੀਰ ਭਾਵੇਂ ਭਾਰੀ ਲੱਗਦਾ ਉਹਨਾਂ ਨੂੰ, ਪਰ ਸਰੀਰ ਦੀ ਉਡਾਰੀ ਮਾਰ ਕੇ ਉੱਤੇ ਹੋ ਜਾਂਦੇ ਖਾਲਸਾ ਜੀ। ਤੇ ਇਹ ਤਾਂ ਗੁਰਸਿੱਖ ਤਾਂ ਨਿਮਰਤਾ ਵਾਲੇ ਹਨ, ਉਹ ਤਾਂ ਨਹੀਂ ਉੱਡਦੇ ਬਹੁਤੇ ਵਿਖਾਵਾ ਕਰਦੇ, ਪਰ ਇਹਨਾਂ ਦੇ ਮਨ ਵਿੱਚ ਜ਼ਿਆਦਾ ਮਾਣ ਹੈ ਕਿ ਰਿਧੀਆਂ ਸਿੱਧੀਆਂ ਹਨ, ਗਰੀਮਾ ਲਘੂਮਾ ਆਦਿਕ ਇਹਨਾਂ ਕੋਲ ਖਾਲਸਾ ਜੀ ਨੌ ਨਿਧੀ 18 ਸਿੱਧੀਆਂ ਹਨ, ਇਸ ਤਰ੍ਹਾਂ ਇਹ ਸਭ ਕਰਨੀ ਵਾਲੇ ਹਨ।
ਅਣੂ ਸਮਾਨ ਓਏ ਜਾਨ ਪਹਾੜ ਸਮਾਨ ਕੋ,
ਕਹਿੰਦੇ ਛੋਟੇ ਤੋਂ ਛੋਟੇ ਕਿਣਕੇ ਵਰਗੇ ਬਣ ਜਾਂਦੇ ਆ, ਬਿਲਕੁਲ ਛੋਟਾ ਕਿਣਕਾ ਉਨਾ ਬਣ ਜਾਂਦੇ ਆ, ਤੇ ਪਹਾੜ ਪਹਾੜ ਵਾਂਗ ਵੱਡੇ ਵੀ ਬਣ ਜਾਂਦੇ ਹਨ।
ਹੋ ਚਾਹੇ ਚਲਾਵੇ ਅਚਲ ਉਡੇ ਅਸਮਾਨ ਕੋ,
ਇਹ ਚਾਹੁਣ ਤਾਂ ਸੁਮੇਰ ਪਰਬਤ ਨੂੰ ਉਡਾ ਸਕਦੇ ਖਾਲਸਾ ਜੀ, ਸ਼ਕਤੀ ਹੈ ਇਹਨਾਂ ਕੋਲ। ਤੇ ਕਈ ਵਾਰੀ ਇਹ ਖਾਲਸਾ ਜੀ ਪਹਾੜਾਂ ਤੇ ਆਪਣੇ ਆਪ ਉੱਡ ਕੇ ਪਹੁੰਚ ਜਾਂਦੇ ਹਨ।
ਬਨਨ ਸ਼ੇਰ ਅਰ ਸਰਪ ਸਰੂਪ ਭਿਆਨ ਕੋ,
ਵੱਖਰੇ ਵੱਖਰੇ ਰੂਪ ਵੀ ਧਾਰਨ ਕਰ ਲੈਂਦੇ। ਕਈ ਸ਼ੇਰ ਬਣ ਜਾਂਦੇ, ਕਈ ਸੱਪ ਬਣ ਜਾਂਦੇ ਹਨ, ਕਈ ਬਿੱਲੇ ਬਗੜੇ ਅੜ ਬਿੱਲੇ ਬਣ ਜਾਂਦੇ, ਇਹ ਵੱਖਰੇ ਵੱਖਰੇ ਰੂਪ ਧਾਰਨ ਕਰ ਲੈਂਦੇ ਹਨ।
ਮਾਨਵ ਸੇਵਕ ਕਰਨ ਦਿਖਾਏ ਡਰਾਨ ਕੋ,
ਆਖੋ ਸਤਨਾ। ਮੇਨ ਤਮੰਨਾ ਇਹਨਾਂ ਦੀ ਇਹ ਹੈ ਕਿ ਦੁਨੀਆਂ ਨੂੰ ਆਪਣੇ ਮਗਰ ਲਾਣਾ, ਲੋਕਾਂ ਨੂੰ ਡਰਾਉਣਾ ਕਿ ਲੋਕੀ ਦੁਨੀਆਂ ਆਖਣ ਵਾਹ ਬੜਾ ਕਰਨੀ ਵਾਲਾ ਹੈ, ਤਾਂ ਉਹਦੀ ਪੂਜਾ ਕਰਦੇ ਨੇ ਕਿ ਲੋਕਾਂ ਤੋਂ ਆਪਣੀ ਪੂਜਾ ਕਰਾਣੀ। ਮੇਨ ਤਮੰਨਾ ਇਹ ਹੈ ਇਹਨਾਂ ਦੀ।
ਜੋ ਦਿਸ ਬੈਸੇ ਜਬੇ ਲਾਏ ਆਸਨ ਸਬੇ,
ਗੋਰਖ ਦੇ ਆਲੇ ਦੁਆਲੇ ਚਾਰੋ ਪਾਸੇ ਆਪਣੇ ਆਸਨ ਲਗਾ ਕੇ ਬੈਠ ਗਏ।
ਹੋ ਬੋਲੇ ਉਹ ਤਿੰਨ ਪ੍ਰਤ ਬਚਨ ਗੁਣਤ ਗੋਰਖ ਤਬੇ,
ਗੋਰਖ ਆਪਣੇ ਮਨ ਚ ਗੁਣਤ ਕਹਿੰਦੇ ਵਿਚਾਰ ਕਰਦਾ ਹੋਇਆ, ਵਿਚਾਰ ਕਰਕੇ ਗੋਰਖ ਇਹਨਾਂ ਸਿੱਧਾਂ ਨੂੰ ਕਹਿਣ ਲੱਗਾ।
ਕਬਿਤ ਨਾਨਕ ਹੈ ਤਪਾ ਇੱਕ ਮਲ ਮੂਤ ਦੇਹ ਜਾਂ ਕੀ,
ਗੋਰਖ ਨਾਥ ਕਹਿਣ ਲੱਗਾ ਸੁਣੋ ਮੇਰੇ ਸਿੱਖਿਓ, ਮੇਰੇ ਚੇਲਿਓ ਸੁਣੋ, ਇੱਕ ਨਾਨਕ ਤਪਾ ਜੀ ਆਏ ਹਨ ਜਿਨ੍ਹਾਂ ਦਾ ਸਰੀਰ ਜਿਨ੍ਹਾਂ ਦਾ ਦੇਹ ਮਲ ਮੂਤਰ ਭਰੀ ਹੈ। ਇਹਨਾਂ ਨੂੰ ਕੀ ਪਤਾ ਕਿ ਭਾਈ ਸਰੀਰ ਤਾਂ ਭਾਵੇਂ ਉਹ ਚੋਂ ਗੰਦਗੀ ਬਾਹਰ ਆਉਂਦੀ ਹੈ, ਪਰ ਜਿਹੜਾ ਉੱਥੇ ਪਹੁੰਚ ਗਿਆ ਉਹਦੇ ਸਰੀਰ ਵਿੱਚ ਇਹ ਨਹੀਂ ਆਉਂਦੀ। ਆਖੋ ਸਤਨਾ
ਸ੍ਰੀ ਵਾਹ।
ਗੁਰੂ ਨਾਨਕ ਪਾਤਸ਼ਾਹ ਸਰੀਰ ਵੀ ਪਵਿੱਤਰ ਹੈ ਖਾਲਸਾ ਜੀ, ਪਰ ਇਹਦੇ ਮਨ ਵੀ ਥੋੜਾ ਜਿਹਾ ਹੰਕਾਰ ਸੀ, ਤੇ ਇਹਨੇ ਆਪਣੇ ਸਿੱਧਾਂ ਦਾ ਮਾਣ ਦੂਰ ਕਰਨਾ ਸੀ। ਇਹ ਕਹਿਣ ਲੱਗਾ ਸੁਣੋ ਜੀ ਮੇਰੇ ਚੇਲਿਓ, ਇੱਕ ਨਾਨਕ ਤਪਾ ਜੀ ਆਏ ਹਨ ਜਿਨ੍ਹਾਂ ਦਾ ਸਰੀਰ ਮਲ ਮੁੱਤਰ ਨਾਲ ਭਰਿਆ ਹੋਇਆ ਹੈ।
ਉਮਰ ਸਥਾਨ ਦੇਖ ਬੇਕੇ ਤੇ ਆਵਈ,
ਤੁਹਾਡੀ ਜਗ੍ਹਾ ਵੇਖਣ ਲਈ ਇੱਥੇ ਆਏ ਹਨ, ਤੁਹਾਡੇ ਉੱਤੇ ਕਬਜ਼ਾ ਕਰਨ ਆਏ ਹਨ। ਧਿਆਨ ਰੱਖਣਾ ਤੁਹਾਡੀ ਸਿੱਧ ਮੰਡਲੀ ਨੂੰ ਵੇਖਣ ਲਈ ਉਹ ਇਸ ਵੱਲ ਆ ਰਹੇ ਹਨ।
ਹੋਏ ਜੋ ਸੁਜਾਨ ਕਲਾਵਾਨ ਗੁਣਵਾਨ ਵੱਡੋ,
ਹੈ ਤੁਹਾਡੇ ਚ ਕੋਈ ਸੁਜਾਨ ਹੈ, ਕਲਾਵਾਨ ਹੈ, ਕੋਈ ਸ਼ਕਤੀਵਾਨ ਹੈ, ਕੋਈ ਵੱਡਾ ਪੁਰਖ ਹੈ।
ਬਾਦ ਕਰੇ ਤਾਂ ਸੋ ਜਾਏ ਜੀਤ ਕੈ ਹਟਾਵਈ,
ਜਾਓ ਗੁਰੂ ਨਾਨਕ ਜੀ ਕੋਲ ਜਾਓ, ਨਾਨਕ ਤਪਾ ਜੀ ਕੋਲ ਜਾਓ, ਵਿਵਾਦ ਕਰੋ ਉਹਨਾਂ ਨਾਲ, ਗੱਲਬਾਤ ਕਰੋ, ਗੋਸ਼ ਕਰੋ, ਜਿੱਤ ਕੇ ਲਿਆਓ ਉਹਨਾਂ ਨੂੰ। ਜਿੱਤਣਾ ਗੱਲਾਂ ਨਾਲ, ਗਿਆਨ ਦੀ ਗੋਸ਼ ਕਰਨੀ ਹੈ ਤੇ ਆਪਣੇ ਅਧੀਨ ਕਰਕੇ ਲੈ ਕੇ ਆਓ ਉਹਨਾਂ ਨੂੰ।
ਨਾ ਤੋਂ ਉਪਦੇਸ਼ ਦੇ ਕੇ ਚੇਲੋ ਕਰ ਲਿਆਵੇ ਤਾਂ ਕੋ,
ਜੇ ਕੋਈ ਜਿੱਤ ਲਵੇਗਾ ਉਪਦੇਸ਼ ਦੇ ਕੇ ਲਿਆਓ ਉਹਨਾਂ ਨੂੰ, ਉਪਦੇਸ਼ ਦੇ ਕੇ ਚੇਲਾ ਬਣਾ ਕੇ ਮੇਰੇ ਕੋਲ ਲੈ ਕੇ ਆਓ।
ਰਲੇ ਸਿੱਧ ਮਾਈ ਸੋ ਅਮਰ ਪਦ ਪਾਵਈ,
ਐ ਮੇਰੇ ਚੇਲਿਓ ਧਿਆਨ ਰੱਖਣਾ, ਜੇ ਗੁਰੂ ਨਾਨਕ ਤਪਾ ਜੀ ਆਪਣੀ ਸਿੱਧ ਮੰਡਲੀ ਵਿੱਚ ਆ ਗਏ ਨਾ, ਫਿਰ ਆਪਣੀ ਬੱਲੇ ਬੱਲੇ ਹੋ ਜਾਣੀ ਹੈ, ਸਾਰੀ ਦੁਨੀਆਂ ਤੇ ਇਹ ਹੋਵੇਗੀ ਵਾਹ ਗੋਰਖ ਮੰਡਲੀ ਸਭ ਤੋਂ ਵੱਡੀ ਹੈ, ਸਭ ਤੋਂ ਜ਼ਿਆਦਾ ਸੰਖਿਆ ਇਹਨਾਂ ਵਿੱਚ ਹੈ। ਉਹ ਦੁਨੀਆਂ ਸੰਖਿਆ ਹੀ ਗਿਣਦੀ ਖਾਲਸਾ ਜੀ ਆਪਣੀ, ਸਾਡੀ ਗਿਣਤੀ ਇੰਨੀ ਹੈ, ਗਿਣਤੀ ਇਹ ਨਹੀਂ ਵੇਖਦੇ ਵੀ ਕਿੰਨਾ ਭਾਰੀ ਗੁਰੂ ਦਾ ਜਸ ਹੈ। ਇੱਕ ਸਿੱਖ ਵੀ ਹੋਵੇ ਨਾ ਸਵਾ ਲੱਖ ਦੇ ਬਰਾਬਰ ਹੈ, ਇੱਥੇ ਤਾਂ ਲੱਖਾਂ ਹੀ ਸਿੱਖ ਹਨ, ਕਿੰਨੇ ਲੱਖ ਹੋ ਗਏ, ਅਰਬਾਂ ਖਰਬਾਂ ਹੋ ਗਏ ਖਾਲਸਾ ਜੀ। ਇਹ ਤਾਂ ਹੀ ਕਹਿੰਦੇ 96 ਕਰੋੜ, ਖਾਲਸਾ 96 ਕਰੋੜ ਹੈ, 96 ਕਰੋੜ ਹੀ ਰਹੇਗਾ, ਇਹ ਘਟੇਗਾ ਨੀ ਵਧੇਗਾ ਨੀ ਖਾਲਸਾ ਜੀ।
ਸਤਿ ਸ੍ਰੀ ਅਕਾਲ।
ਇੱਕ ਦਾ ਜਕਾਰਾ ਤੇ ਕਿੰਨੇ ਗੂੰਜਦੇ ਖਾਲਸਾ ਜੀ, 96 ਕਰੋੜ ਦੀ ਆਵਾਜ਼ ਤਾਂ ਆਪੇ ਆਉਂਦੀ ਹੈ ਜਦੋਂ ਖਾਲਸਾ ਬੋਲਦਾ ਅਕਾਲ ਅਕਾਲ। ਖਾਲਸਾ 96 ਕਰੋੜ ਸਿੰਘ ਤਾਂ ਨਾਲ ਬੋਲਦੇ ਸ਼ੇਰ ਸਿੰਘ, ਇਹ ਦੁਨੀਆਂ ਵੈਸੇ ਘਬਰਾਉਂਦੀ, ਖਾਲਸੇ ਨੇ ਘਬਰਾਉਣਾ ਨਹੀਂ, ਖਾਲਸਾ ਤਿਆਰ ਬਰ ਤਿਆਰ ਹੈ, ਖਾਲਸੇ ਦੀ ਗਿਣਤੀ ਖਾਲਸਾ ਚ ਪੂਰੀ ਰਹਿਣੀ ਹੈ, ਜੋ ਮਰਜ਼ੀ ਹੋ ਜਾਵੇ। ਇਹ ਤਾਂ ਪਲੇ ਪਲਾਏ ਨਵੇਂ ਆਵੇ ਖਾਲਸਾ ਵਿੱਚ ਤਾਂ ਤਾਰੇ ਤਿਆਰ ਬਰ ਤਿਆਰ ਹੋ ਕੇ ਆਪ ਹੀ ਆ ਜਾਂਦੇ ਖਾਲਸਾ ਜੀ, ਜਦੋਂ ਪਤਾ ਲੱਗਦਾ ਨਾ ਕਿ ਕੈਸੀ ਸੋਭ ਹੈ ਖਾਲਸੇਪਨ ਦੀ। ਨਾਮ ਦੇ ਰਸੀਏ ਹਨ, ਆਤਮ ਰਸੀਏ ਹਨ, ਤਿਆਰ ਬਰ ਤਿਆਰ ਹਨ, ਸ਼ਸਤਰਧਾਰੀ ਹਨ, ਤਤ ਵੇਤੇ ਮਹਾਂਪੁਰਖ ਹਨ, ਦੇਖ ਤੇਗ ਦੇ ਧਾਰਨੀ ਹਨ, ਆਪੇ ਖਾਲਸਾ ਬੰਦ ਬਣਦੇ ਖਾਲਸਾ ਜੀ। ਪਰ ਉਹਨਾਂ ਦੇ ਮਨ ਤਮੰਨਾ ਸੀ ਕਿ ਸਾਡੀ ਸਿੱਧ ਮੰਡਲੀ ਜੇ ਗੁਰੂ ਨਾਨਕ ਮਹਾਰਾਜ ਆ ਗਏ ਤਾਂ ਸਾਡੀ ਜੈ ਜੈਕਾਰ ਹੋ ਜਾਣੀ ਹੈ।
ਪੈਸੇ ਜੇ ਤੇ ਪਾਸ ਪਏ ਸਭ ਕੋ ਹੁਲਾਸ ਉਰ,
ਜਿਹੜੇ ਜਿਹੜੇ ਉੱਥੇ ਨਾਲ ਬੈਠੇ ਸਨ ਸਭ ਨੂੰ ਸੁਣ ਕੇ ਥੋੜਾ ਹੁਲਾਸ ਹੋਇਆ, ਥੋੜਾ ਜਿਹਾ ਹਿਰਦਾ ਖੁਸ਼ ਹੋਇਆ ਇਹਨਾਂ ਦਾ।
ਖਾਏ ਕੈ ਤਮਕ ਕੋ ਮਛਿੰਦਰਿਓ ਅਲਾਵਈ,
ਤਮਕ ਖਾ ਕੇ ਥੋੜਾ ਗੁੱਸਾ ਖਾ ਕੇ ਨਾ ਮਛਿੰਦਰ ਹੁਣ ਕਹਿਣ ਲੱਗਾ, ਵਾਰੀ ਆ ਗਈ ਮਛਿੰਦਰਾ, ਆ ਬੇਟਾ ਤੇਰੀ ਖੈਰ ਹੈ। ਹੁਣ ਮਛਿੰਦਰ ਹੁਣ ਕਿਵੇਂ ਅਲਾਵੇਗਾ, ਕਿਵੇਂ ਆਖੇਗਾ, ਥੋੜਾ ਜਿਹਾ ਗੁੱਸੇ ਚ ਆਵੇਗਾ। ਤੇ ਗੁਰੂ ਨਾਨਕ ਪਾਤਸ਼ਾਹ ਕੋਲ ਜਿਵੇਂ ਜਿਵੇਂ ਆ ਰਿਹਾ ਹੈ, ਆਪਣੇ ਖਾਲਸਾ ਜੀ ਡੂੰਘੇ ਪ੍ਰਸ਼ਨ ਕਰੇਗਾ, ਜੇ ਕਹਿ ਲੋ ਆਤਮ ਰਸ ਵਾਲੇ ਪ੍ਰਸ਼ਨ ਕਰੇਗਾ, ਪਰ ਅਜੇ ਆਤਮ ਰਸ ਤੋਂ ਊਣਾ ਹੈ। ਗੱਲਾਂ ਤੇ ਕਰੇਗਾ, ਦੱਸੋ ਜੀ ਸਰੀਰ ਵਿੱਚ ਕਿੰਨੇ ਉਂਗਲ ਹਵਾ ਜਾਂਦੀ ਹੈ, ਇਹ ਸਾਹ ਮੁਗ ਦਾ ਜਿਹੜਾ ਆਕਾਰ ਹੈ ਕਿੰਨਾ ਉਗਲ ਹੈ। ਉਹ ਹੁਣ ਸਿੱਧ ਗੋਸ਼ਟੇ ਬਚਨ, ਕੁਛ ਰੂਹਾਨੀ ਬਚਨ, ਕੁਛ ਗਿਆਨਮਈ ਬਚਨ ਇਹ ਕਰਨਗੇ, ਤੇ ਉਹਨਾਂ ਦੇ ਉੱਤਰ ਗੁਰੂ ਨਾਨਕ ਪਾਤਸ਼ਾਹ ਦੇਣਗੇ ਇਹਨਾਂ ਨੂੰ। ਇਹ ਮੁੱਖ ਤੋਂ ਉੱਤਰ ਦੇਣਾ ਜਾਂ ਉੱਤਰ ਦੇਣ ਵਾਲਾ ਕੌਣ ਹੋਵੇਗਾ, ਵੱਡਾ ਹੋਵੇਗਾ ਖਾਲਸਾ ਜੀ। ਤੇ ਗੁਰੂ ਨਾਨਕ ਪਾਤਸ਼ਾਹ ਵੱਡੇ ਹਨ, ਵੱਡੇ ਹੀ ਰਹਿਣਗੇ, ਪਰ ਕਦੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਆਖਿਆ ਮੈਂ ਵੱਡਾ ਹਾਂ। ਕੀ ਆਖਦੇ ਪਾਤਸ਼ਾਹ, ਨੀਚਾ ਅੰਦਰ ਨੀਚਾ, ਨੀਚੀ ਹੂ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ, ਬਖਸ਼ੀਸ਼ ਉੱਥੇ ਰੱਬ ਜੀ ਤੇਰੀ ਨਦਰ ਹੁੰਦੀ ਹੈ। ਐਸੇ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ। ਆਪ ਨਾਰਾਇਣ ਕਲਾ ਤਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਗੁਰੂ ਨਾਨਕ ਪਾਤਸ਼ਾਹ ਦੀ ਗੱਲਾਂ ਗਿਆਨਮਈ ਗੋਸ਼ਟ, ਆਪ ਜੀ ਸਮੇਂ ਅਨੁਸਾਰ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ ਜੀ।